दंडौत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुरदियाय ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परना। परम सत्कार जो सतगुरु जी दे पावन पवित्र दरबार विच बैठी हुई साध संगत जी अपनिया मन बिरतिया नु एकागर करन दे लई रसना नु पवित्र करन लई एक बार ये सारे ही रल के आखिए धन श्री सतगुरु जगजीत सिंह सच्चे पातशाह सतगुरु गोविंद सिंह सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है। कवि जी दस रहे सन के सतगुरु गोविंद सिंह जी शस्त्र विद्या का अभ्यास बड़ा करते ने सतगुरां दे जिहड़े रिश्तेदारी दे विच ने ओह बहुते सारे सतगुरां दे नाल रहिंदे ने। ग्रंथाकार भाई संतोख सिंह जी दस रहे सन कि सतगुरु हरगोबिंद सच्चे पातशाह जी दी जिहड़ी साहिबजादी सी जिस दा नाम सी बीबी वीरू कवि जी दसदे ने कि उसदे पंज पुत्तर सन जिहड़े कि बहुत ज्यादा सूर वीर सन। इस तों इलावा कवि जी ने यह भी दस्या कि इस तरह जेकर कह लिया जावे कि दुनिया के सारे चंगे गुण उन्हां दे विच मौजूद होण यह कोई गल अत कथनी नहीं होगी। कल इथों तक कथा पहुंची सी अज इथों अगे मैं प्रारंभ करदा। जब दस्तार गुरु बंदवाई तब के आण रहे शरनाई। कवि संतोख सिंह जी लिखते ने कि जदों की दस्तारबंदी की रसम हुई है उदों तो लैके ये जिहड़े पंजे ने बीबी वीरू जी के जिहड़े सपुत्र ने ये सतगुरु गोविंद सिंह सच्चे पातशाह जी के चरणों की शरण के विच ही रहे। इन्हां दे नाम इस प्रकार ने संगोशा गुलाब चंद जीत मल गंगा राम ते मारी चंद। प्रभु कृपाल होए टिग राखे शस्त्रन विद्या में अभी लाखे। प्रभु कृपाल जी ने इन्हां नूं अपने कोल ही रखिया ते शस्त्र विद्या दा अभ्यास भी इन्हां दे नाल मिलके करदे रहे। सूरज मल के नंदन दोए गुर समीप रह बे लग सोए। इस तों अलावा जेड़े सूरज मल जी सन उन्हां दे जेड़े दो पोतरे सन ओह भी सतगुरु गोविंद सिंह सच्चे पातशाह जी दे लागे ही रहे। एक दा नाम से गुलाब राय ते दूसरे दा नाम से श्याम दास। कब कब कीरतपुर मैं जाए परचे रहे आनंदपुर थाए। कवि संतोख सिंह जी लिखते ने कि कदे कदे सतगुरु गोविंद सिंह जी कीरतपुर दे विच चले जांदे ने नहीं ते बहुता चिर आनंदपुर दे विच ही परचे रहिंदे ने। केते सिख सेवक टिग रहे जन्म सफल गुर दर्शन लहे। बहुते सारे जिहड़े सिख सेवक ने ओह सतगुरु गोविंद सिंह जी दे कोल ही रहिंदे ने ते सतगुरां दा दर्शन करके अपने मनुखा जन्म नूं सफल करदे ने। विद्या कर बंदूकण केरी गुलकां हथ लछ दे गेरी। इस तरह कवि संतोख सिंह जी लिखते ने कि बंदूक चलाउण दी जिहड़ी विद्या है ਉਹਦਾ ਵੀ ਅਭਿਆਸ ਕੀਤਾ ਜਾਂਦਾ ਹੈ, ਗੋਲੀ ਮਾਰ ਕੇ ਨਿਸ਼ਾਨੇ ਨੂੰ ਫੁੰਡਿਆ ਜਾਂਦਾ। ਪਿੱਖ ਪਿੱਖ ਕਲਗੀ ਧਰ ਹਰ ਖਾਵੇ, ਕਰ ਸਰਾਹਣ ਪੁਣ ਚਲ ਵਾਵੇ। ਸਿੱਖਾਂ ਸੇਵਕਾਂ ਦੇ ਅਭਿਆਸ ਨੂੰ ਦੇਖ ਕੇ ਕਲਗੀ ਧਰ ਜੀ ਭਾਵ ਕੇ ਸਤਿਗੁਰੂ ਜੀ ਬੜੇ ਪ੍ਰਸੰਨ ਹੁੰਦੇ ਨੇ, ਬਾਰ ਬਾਰ ਉਹਨਾਂ ਦੇ ਗੁਣ ਦੀ ਸ਼ਲਾਘਾ ਕਰਕੇ ਫੇਰ ਚਲਵਾਉਂਦੇ ਨੇ ਬੰਦੂਕਾਂ। ਬਾਣ ਕਮਾਣ ਗਹਿ ਸਭ ਹਾਥਾ, ਤਾਨ ਤਾਨ ਛੋਡੈ ਬਲ ਸਾਥਾ। ਕਦੇ ਧਨੁਸ਼ ਨੂੰ ਆਪਣੇ ਹੱਥ ਦੇ ਵਿੱਚ ਧਾਰਨ ਕਰਕੇ ਤੇ ਫਿਰ ਤੀਰਾਂ ਦਾ ਪ੍ਰਹਾਰ ਕਰਦੇ ਨੇ, ਤਾਣ ਤਾਣ ਕੇ ਜ਼ੋਰ ਦੇ ਨਾਲ ਤੀਰ ਵਰਾਉਂਦੇ ਨੇ। ਡਿੱਗ ਕਿਰਪਾਲ ਮਾਤਲ ਨਿਤ ਹੇਰੈ, ਸਭਿਨ ਵਿਦਿਆ ਦੇਤ ਬਡੇਰੈ। ਜਿਹੜੇ ਸਤਿਗੁਰਾਂ ਦੇ ਮਾਮਾ ਜੀ ਨੇ ਜਿਨ੍ਹਾਂ ਦਾ ਨਾਮ ਹੈ ਕਿਰਪਾਲ, ਉਹ ਦੇਖ ਦੇਖ ਕੇ ਬੜੇ ਪ੍ਰਸੰਨ ਹੁੰਦੇ ਨੇ। ਸਭਿਨ ਵਿਦਿਆ ਦੇਤ ਬਡੇਰੈ, ਭਾਵ ਕੇ ਸਾਰਿਆਂ ਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਵੱਡੀ ਵਿਦਿਆ ਦਾ ਦਾਨ ਦੇ ਰਹੇ। ਹੈ ਅਰੂੜ ਕਵ ਵਹਿਰ ਸਿਧਾਰ, ਤੋਮਰ ਗਹਿ ਪਰਮਾਏ ਪਹਾਰ। ਘੋੜੇ ਦੀ ਸਵਾਰੀ ਕਰਕੇ ਕਦੇ ਕਦੇ ਦੂਰ ਬਾਹਰ ਚਲੇ ਜਾਂਦੇ ਨੇ ਤੇ ਬਰਛੇ ਦਾ ਅਭਿਆਸ ਬਾਹਰ ਜਾ ਕੇ ਕਰਦੇ ਨੇ। ਕਰੈ ਪਲਾਵਣ ਦੇਖ ਮਦਾਨ, ਕਰੈ ਕਵਾਇਦ ਤੁਪਕ ਕਿਰ ਪਾਨ। ਕਦੇ ਕਦੇ ਘੋੜੇ ਨੂੰ ਬਹੁਤ ਤੇਜ ਦੜਾਉਂਦੇ ਨੇ ਚੰਗਾ ਖੁੱਲਾ ਮੈਦਾਨ ਜਾਣ ਕੇ। ਕਰੈ ਕਵਾਇਦ ਤੁਪਕ ਕਿਰਪਾਨ, ਇਸ ਤੋਂ ਇਲਾਵਾ ਬੰਦੂਕ ਦਾ ਤੇ ਕਿਰਪਾਨ ਦਾ ਅਭਿਆਸ ਵੀ ਬਹੁਤਾ ਕਰਦੇ ਨੇ। ਉਤਰੈ ਜਹਾਂ ਬਿਲੋਕੈ ਛਾਇਆ, ਕਬੂ ਅਖੇਰ ਕਰਨ ਮਨ ਪਾਇਆ। ਕਦੇ ਕਦੇ ਜਦੋਂ ਥੱਕ ਜਾਂਦੇ ਨੇ ਤੇ ਸੰਘਣੇ ਰੁੱਖਾਂ ਦੀ ਛਾਂ ਦੇ ਥੱਲੇ ਬੈਠ ਕੇ ਵਿਸਰਾਮ ਕਰਦੇ ਨੇ, ਆਰਾਮ ਕਰਦੇ ਨੇ, ਕਦੇ ਕਦੇ ਮਨ ਪਾਉਂਦਾ ਸ਼ਿਕਾਰ ਵੀ ਖੇਡਦੇ ਨੇ। ਬਿਪਰ ਮਲਕ ਜਾਤੀ ਗੁਰ ਪ੍ਰੋਦਾ, ਸ੍ਰੀ ਹਰ ਗੋਬਿੰਦ ਸੰਗੀ ਯੋਧਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਲਕ ਜਾਤੀ ਨਾਂ ਦਾ ਪੰਡਿਤ ਜਿਹੜਾ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਸਿੱਖ ਸੀ ਤੇ ਵੱਡਾ ਸੂਰਵੀਰ ਯੋਧਾ ਵੀ ਸੀ। ਦਇਆ ਰਾਮ ਨੰਦਨ ਤਿਸ ਕੇਰਾ, ਆਯਦ ਵਿਦਿਆ ਕਰੈ ਬਡੇਰਾ। ਉਸ ਮਲਕ ਜਾਤੀ ਦਾ ਇੱਕ ਪੁੱਤਰ ਸੀ ਜਿਸ ਦਾ ਨਾਮ ਸੀ ਦਇਆ ਰਾਮ। ਉਹ ਬਹੁਤ ਵੱਡਾ ਸ਼ਸਤਰ ਅਭਿਆਸ ਜਾਣਦਾ ਸੀ। ਗੋਰੇ ਆਗਵਨ ਅਨੰਦਪੁਰ ਜਾਣਾ, ਮਿਲ ਕੇ ਆਸ਼ਿਕ ਬਾਦ ਬਖਾਨਾ। ਜਦੋਂ ਦਇਆ ਰਾਮ ਨੂੰ ਪਤਾ ਲੱਗਾ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਅਨੰਦਪੁਰ ਦੇ ਵਿੱਚ ਰਹਿ ਰਹੇ ਨੇ ਤੇ ਉਹ ਵੀ ਫਿਰ ਇਹਨਾਂ ਦੇ ਕੋਲ ਪਹੁੰਚਿਆ ਤੇ ਆਪਣੇ ਪੰਡਤਾਈ ਦੇ ਸੁਭਾਅ ਦੇ ਨਾਲ ਆਣ ਕੇ ਆਸ਼ੀਰਵਾਦ ਦਿੱਤਾ। ਪਏ ਪ੍ਰਸੰਨ ਬਿਲੋਕਤ ਤਾਹੀ, ਰਾਖਿਓ ਸਾਦਰ ਆਪਣੇ ਪਾਹੀ। ਸਤਿਗੁਰੂ ਗੋਬਿੰਦ ਸਿੰਘ ਜੀ ਦਇਆ ਰਾਮ ਦੇ ਉੱਤੇ ਬੜੇ ਪ੍ਰਸੰਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਆਪਣੇ ਕੋਲ ਹੀ ਰੱਖ ਲਏ। ਨਿਕਟ ਪਿਤਾ ਮੇਕੇ ਪਟ ਜੋਈ, ਤਿੰਨ ਕੋ ਸੁਤ ਪੋਤਾ ਹੋਏ ਕੋਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੇ ਦਾਦਾ ਜੀ ਭਾਵ ਕੇ ਸਤਿਗੁਰੂ ਹਰਗੋਬਿੰਦ ਜੀ ਦੇ ਨਾਲ ਜਿੰਨੇ ਵੀ ਯੋਧੇ ਸਨ, ਉਹਨਾਂ ਦਾ ਅੱਗੋਂ ਭਾਵੇਂ ਕੋਈ ਪੁੱਤਰ ਹੋਵੇ ਜਾਂ ਕੋਈ ਪੋਤਰਾ ਹੋਵੇ, ਉਹਨੂੰ ਸਤਿਗੁਰੂ ਗੋਬਿੰਦ ਸਿੰਘ ਜੀ ਆਪਣੇ ਕੋਲ ਹੀ ਰੱਖ ਲੈਂਦੇ ਸਨ। ਜਿਸ ਤਰ੍ਹਾਂ ਕਿ ਜਿਹੜਾ ਦਇਆ ਰਾਮ ਹੈ, ਇਹਦਾ ਜਿਹੜਾ ਪਿਤਾ ਸੀ ਮਲਕ ਜਾਤੀ, ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਸੈਨਾ ਦੇ ਵਿੱਚ ਸ਼ਾਮਲ ਸੀ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇਸ ਦਇਆ ਰਾਮ ਨੂੰ ਆਪਣੇ ਕੋਲ ਰੱਖ ਲਿਆ, ਕਿਉਂਕਿ ਉਹਦਾ ਜਿਹੜਾ ਪਿਤਾ ਸੀ ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦਾ ਇੱਕ ਫੌਜੀ ਸੈਨਿਕ ਸੀ ਔਰ ਪ੍ਰੀਏ ਸਿੱਖ ਵੀ ਸੀ। ਦੇਖੈ ਗੁਰ ਪ੍ਰਤਾਪ ਉਚੇਰਾ, ਸ਼ਸਤਰਨ ਸੋ ਅਭਿਆਸ ਬਡੇਰਾ। ਤੇ ਜਿੰਨੇ ਵੀ ਸਤਿਗੁਰਾਂ ਦੀ ਸੈਨਾ ਦੇ ਵਿੱਚ ਸ਼ਾਮਲ ਹੁੰਦੇ ਨੇ ਉਹ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਉੱਚੇ ਪ੍ਰਤਾਪ ਨੂੰ ਦੇਖਦੇ ਨੇ ਤੇ ਸ਼ਸਤਰ ਵਿਦਿਆ ਦਾ ਮਿਲ ਕੇ ਅਭਿਆਸ ਕਰਦੇ ਨੇ। आए समीप नमर सिर होए प्रथम बार ता पाखे सोए। जेड़ा भी कोई पहली गल भाव के सतगुरु हरगोबिंद सच्चे पातशाह जी दे पास जद ओहदा वड्डा नौकर सी दसदा है भाव के जदों कोई आण के गल कहिंदा है सतगुरु गोबिंद सिंह जी नूं के मेरा जिहड़ा वड्डा सी भाव के पिता जां दादा ਉਹ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੇ ਸੈਨਾ ਦੇ ਵਿੱਚ ਸ਼ਾਮਲ ਸੀ ਤੇ ਜਦੋਂ ਨਿਮਰਤਾ ਦੇ ਨਾਲ ਇਸ ਤਰ੍ਹਾਂ ਅਰਜ ਕਰਦਾ ਹੈ ਤੇ ਸਤਿਗੁਰੂ ਜੀ ਉਸ ਨੂੰ ਆਪਣੇ ਕੋਲ ਰੱਖ ਲੈਂਦੇ। ਸੁਣ ਸਭ ਕੋ ਗੁਰ ਧੀਰਜ ਦੇਤ ਕਰ ਦਰਮਾਹਾ ਢਿੱਗ ਰੱਖ ਲੇਤ। ਸੁਣ ਕੇ ਸਾਰਿਆਂ ਨੂੰ ਧੀਰਜ ਦਿੰਦੇ ਨੇ, ਇਸ ਤੋਂ ਇਲਾਵਾ ਉਹਨਾਂ ਦੇ ਮਹੀਨੇ ਦੀ ਤਨਖਾਹ ਮੁਕਰਰ ਕਰਕੇ ਉਹਨਾਂ ਨੂੰ ਆਪਣੇ ਕੋਲ ਰੱਖਦੇ। ਲਗ ਦੀਰਗ ਜੋ ਗੁਰ ਟਿਗ ਰਹਿ ਸਭ ਕੇ ਰੋਜ ਰਜਤ ਪਣ ਕਹਿ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਛੋਟਾ ਤੇ ਵੱਡਾ ਜਿਹੜਾ ਵੀ ਸਤਿਗੁਰਾਂ ਦੇ ਕੋਲ ਰਹਿੰਦਾ ਹੈ ਸਭ ਕੋ ਰੋਜ ਰਜਤ ਪਣ ਕਹਿ, ਭਾਵ ਕੇ ਸਾਰਿਆਂ ਨੂੰ ਰੋਜ ਰਜਤ ਪਣ ਭਾਵ ਕੇ ਜਿਹੜੇ ਰੁਪਈਏ ਨੇ ਉਹ ਮੁਕਰਰ ਕਰਕੇ ਕਹਿ ਦਿੰਦੇ ਨੇ, ਭਾਵ ਕੇ ਨਵੇਂ ਤੋਂ ਨਵਾਂ ਆਉਂਦਾ ਹੈ ਤੇ ਰੋਜ਼ ਹੀ ਉਹਨੂੰ ਕਹਿ ਦਿੰਦੇ ਨੇ ਕਿ ਮਹੀਨੇ ਦੇ ਵਿੱਚ ਤੈਨੂੰ ਇੰਨੀ ਤਨਖਾਹ ਦਿੱਤੀ ਜਾਏਗੀ। ਦਿਨ ਪ੍ਰਤੀ ਪੀਰ ਹੋ ਤੇ ਅਧਕਾਈ ਹੇਤ ਜੀਵ ਕਾ ਨਰ ਸਮਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨ ਪ੍ਰਤੀ ਦਿਨ ਜਿਹੜੀ ਪੀੜ ਹੈ ਬਹੁਤ ਹੀ ਜ਼ਿਆਦਾ ਜਮ੍ਹਾਂ ਹੁੰਦੀ ਜਾਂਦੀ ਹੈ ਕਿਉਂਕਿ ਆਪਣੀ ਜੀਵਕਾ ਨੂੰ ਚਲਾਉਣ ਦੇ ਵਾਸਤੇ ਬਹੁਤੇ ਸਾਰੇ ਸਤਿਗੁਰਾਂ ਦੇ ਸੈਨਾ ਦੇ ਵਿੱਚ ਸ਼ਾਮਲ ਹੁੰਦੇ ਨੇ। ਸਿੱਖ ਸੇਵਕ ਕੇ ਚਿੱਤ ਟਿਗ ਰਹਿ ਜਨਮ ਸੁਧਾਰ ਦਰਸ਼ਨ ਲਹਿ। ਇਸ ਤਰੀਕੇ ਦੇ ਨਾਲ ਕਈ ਤੇ ਬਾਹਰੋਂ ਆਣ ਕੇ ਸੈਨਾ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਕਈ ਸਤਿਗੁਰਾਂ ਦੇ ਸਿੱਖ ਸੇਵਕ ਨੇ ਜਿਹੜੇ ਕਿ ਸਤਿਗੁਰਾਂ ਦੇ ਕੋਲ ਹੀ ਰਹਿਣਾ ਚਾਹੁੰਦੇ ਨੇ ਤੇ ਆਪਣੇ ਮਨੁੱਖਾ ਜਨਮ ਨੂੰ ਸੁਧਾਰਨਾ ਚਾਹੁੰਦੇ ਨੇ ਦਰਸ਼ਨ ਕਰ ਕਰਕੇ। ਹੋਤੇ ਕਦੀਮੀ ਗੁਰ ਘਰ ਕੇਰੇ ਸੋ ਸਭ ਆਣ ਮਿਲੇ ਕੀਆ ਡੇਰੇ। ਜਿਹੜੇ ਕਦੀਮੀ ਭਾਵ ਕੇ ਚਿਰਾਂ ਤੋਂ ਗੁਰੂ ਘਰ ਦੇ ਪ੍ਰੇਮੀ ਸਨ ਉਹਨਾਂ ਸਾਰਿਆਂ ਨੇ ਆਪਣੇ ਡੇਰੇ ਆਨੰਦਪੁਰ ਦੇ ਵਿੱਚ ਲਾਏ। ਜਥਾ ਪਿਤਾ ਮੇ ਸੈਨ ਬਣਾਈ ਤਥਾ ਸੁਪਟ ਰਾਖੇ ਸਮਦਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਨੇ ਭਾਵ ਕੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਵੱਡੀ ਸੈਨਾ ਨੂੰ ਬਣਾਇਆ ਸੀ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਵੀ ਸੈਨਾ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਵੱਡੇ ਵੱਡੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹਨਾਂ ਨੂੰ ਆਪਣੀ ਸੈਨਾ ਦੇ ਵਿੱਚ ਸ਼ਾਮਲ ਕੀਤਾ। ਤਿਮ ਹੀ ਸਕਲ ਸਮਾਜ ਬਣਾਇਓ ਦਿਨ ਪ੍ਰਤੀ ਪੂਰੇ ਆਨੰਦ ਬਿਰਦਾਇਓ। ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਦੀ ਤਰ੍ਹਾਂ ਹੀ ਇਹਨਾਂ ਨੇ ਆਪਣੇ ਸਾਰੇ ਸਮਾਜ ਨੂੰ ਬਣਾਇਆ ਹੈ, ਦਿਨ ਪ੍ਰਤੀ ਦਿਨ ਆਨੰਦਪੁਰ ਨਗਰੀ ਨੂੰ ਵੀ ਬਹੁਤ ਜ਼ਿਆਦਾ ਵਾਧੇ ਦੇ ਵਿੱਚ ਖੜਿਆ। ਸ਼ਾਸਤਰਨ ਕੋ ਦੀਰਗ ਅਭਿਆਸਾ ਕਰੇ ਕਰਾਵੇ ਪਿਖੇ ਤਮਾਸ਼ਾ। ਹਥਿਆਰਾਂ ਦੀ ਵਿਦਿਆ ਦਾ ਬਹੁਤਾ ਜ਼ਿਆਦਾ ਅਭਿਆਸ ਸਤਿਗੁਰੂ ਜੀ ਆਪ ਵੀ ਕਰਦੇ ਨੇ ਤੇ ਦੂਸਰਿਆਂ ਨੂੰ ਕਰਵਾ ਕੇ ਵੀ ਉਹਨਾਂ ਦੇ ਕੌਤਕਾਂ ਨੂੰ ਤਮਾਸ਼ਿਆਂ ਨੂੰ ਦੇਖਦੇ ਨੇ। ਹਾਇ ਨਯਰੂੜ ਵਹਿਰ ਸਿਦਾਰ ਨਾਨਾ ਰੀਤ ਫੰਦਾਏ ਪਲਾਵੇ। ਘੋੜਿਆਂ ਤੇ ਨਾਲ ਦੇ ਸਾਥੀਆਂ ਨੂੰ ਚੜਾ ਕੇ ਬਾਹਰ ਦੂਰ ਲੈ ਜਾਂਦੇ ਨੇ, ਕਦੇ ਘੋੜਿਆਂ ਨੂੰ ਦੌੜਾਇਆ ਜਾਂਦਾ ਤੇ ਕਦੇ ਉੱਚੀ ਉੱਚੀ ਉਹਨਾਂ ਦੀਆਂ ਛਾਲਾਂ ਮਰਵਾਉਂਦੇ। ਪਾਣ ਕਮਾਣ ਤਾਣ ਕਰ ਬਾਨ ਕਰ ਦਿਖਾਵਣ ਹੱਥ ਨਿਸ਼ਾਨਾ। ਆਪਣੇ ਹਸਤ ਕਮਲ ਦੇ ਵਿੱਚ ਤਨਿਸ਼ ਨੂੰ ਧਾਰਨ ਕਰਕੇ ਤਿੱਖੇ ਤੀਰ ਨੂੰ ਛੱਡਦੇ ਨੇ ਤੇ ਨਿਸ਼ਾਨਾ ਦਿਖਾ ਕੇ ਦੂਸਰਿਆਂ ਨੂੰ ਨਿਸ਼ਾਨੇ ਨੂੰ ਫੁੰਡਦੇ ਨੇ। ਤੋਮਰ ਤੁਪਕ ਸੋ ਤੇਗ ਤਮਾਚਾ ਕਰ ਪ੍ਰੇਮ ਤਾਰ ਗੁਰ ਸਾਚਾ। ਕਵੀ ਜੀ ਲਿਖਦੇ ਨੇ ਕਿ ਬਰਛੇ ਦੇ ਨਾਲ ਬੰਦੂਕ ਦੇ ਨਾਲ ਤਲਵਾਰ ਦੇ ਨਾਲ ਤੇ ਤਮਾਚੇ ਦੇ ਨਾਲ ਭਾਵ ਕੇ ਜਿੰਨੇ ਵੀ ਇਹ ਸਾਰੇ ਹਥਿਆਰ ਨੇ ਇਹਨਾਂ ਦੇ ਨਾਲ ਸੱਚੇ ਸਤਿਗੁਰੂ ਗੋਬਿੰਦ ਸਿੰਘ ਜੀ ਬੜਾ ਪਿਆਰ ਕਰਦੇ ਨੇ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਇਸੀ ਰੀਤ ਸਿੱਖ ਸੰਗਤਾਂ ਨਿਤ ਪ੍ਰਤੀ ਦਰਸ਼ਨ ਆਏ ਦੇਸ਼ ਬਦੇਸ਼ਣ ਕੇ ਬਿਖੇ ਜਿਉਂ ਜਿਉਂ ਸੁਧ ਕੁਰ ਗੁਰ ਜਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸੇ ਤਰੀਕੇ ਦੇ ਨਾਲ ਸਿੱਖ ਸੰਗਤਾਂ ਨਿੱਤਾ ਪ੍ਰਤੀ ਦਰਸ਼ਨ ਦੇ ਵਾਸਤੇ ਬਹੁਤੀਆਂ ਆਉਂਦੀਆਂ ਨੇ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵੀ ਗੁਰੂ ਦੀ ਖਬਰ ਪਹੁੰਚਦੀ ਹੈ ਉਥੋਂ ਸਾਰੇ ਪਹੁੰਚਦੇ ਨੇ। ਰਾਮ ਕੋਇਰ ਪਾਖਤ ਸ਼ੁਭ ਕਥਾ, ਸ਼੍ਰੋਤਾ ਸੁਣੋ ਗੁਰਨ ਕੀ ਜਥਾ। ਹੁਣ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਕੋਇਰ ਜੀ ਇਹ ਜਿਹੜੀ ਸਾਰੀ ਕਥਾ ਹੈ ਇਸ ਨੂੰ ਸੁਣਾ ਰਹੇ ਨੇ, ਹੇ ਸਰੋਤਾ ਜਨੋ ਗੁਰਾਂ ਦੀ ਸਾਰੀ ਕਥਾ ਨੂੰ ਸੁਣੋ, ਕਿਉਂਕਿ ਕਵੀ ਸੰਤੋਖ ਸਿੰਘ ਜੀ ਨੇ ਇਹ ਜਿਹੜੀ ਸਾਰੀ ਕਥਾ ਹੈ ਇਹ ਰਾਮ ਕੋਇਰ ਜੀ ਦੇ ਮੁਖੋਂ ਹੀ ਅਖਵਾਈ ਹੈ। ਭਾਵ ਕਿ ਕਵੀ ਜੀ ਨੇ ਪ੍ਰਾਰੰਭ ਦੇ ਵਿੱਚ ਲਿਖਿਆ ਹੈ ਕਿ ਸਿੱਖ ਸੇਵਕ ਰਾਮ ਕੋਇਰ ਜੀ ਦੇ ਕੋਲ ਪਹੁੰਚੇ ਨੇ ਤੇ ਰਾਮ ਕੋਇਰ ਜੀ ਸਾਰਾ ਜਿਹੜਾ ਇਤਿਹਾਸ ਹੈ ਇਹ ਸੁਣਾ ਰਹੇ ਨੇ। ਉਹ ਰਾਮ ਕੋਇਰ ਜੀ ਨੇ ਜਿਨ੍ਹਾਂ ਦਾ ਬਾਅਦ ਦੇ ਵਿੱਚ ਨਾਮ ਗੁਰਬਖਸ਼ ਸਿੰਘ ਹੋਇਆ, ਜਦੋਂ ਉਹਨਾਂ ਨੇ ਅੰਮ੍ਰਿਤ ਨੂੰ ਪਾਣ ਕੀਤਾ, ਕਰੀਬ ਕਰੀਬ ਇਹ ਰਾਮ ਕੋਇਰ ਜੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ। ਹੁਣ ਕਵੀ ਸੰਤੋਖ ਸਿੰਘ ਜੀ ਉਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਰਾਮ ਕੋਇਰ ਜੀ ਕਥਾ ਨੂੰ ਬਿਆਨ ਕਰ ਰਹੇ ਨੇ ਤੇ ਕਹਿੰਦੇ ਨੇ ਸਰੋਤਾ ਸੁਣੋ ਗੁਰਨ ਕੀ ਜਥਾ, ਅਗਲੀ ਕਥਾ ਨੂੰ ਸੁਣੋ ਜੋ ਸਤਿਗੁਰੂ ਗੋਬਿੰਦ ਸਿੰਘ ਜੀ ਦੀ ਅਗਲੀ ਕਥਾ ਹੈ। ਮੋਕੋ ਨਿਕਟ ਆਪਣੇ ਰਾਖਾ, ਕਿਰਪਾ ਕਰੇ ਲਖ ਮਾਵੇ ਅਬੇ ਲਾਖਾ। ਰਾਮ ਕੋਇਰ ਜੀ ਕਹਿੰਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਮੈਨੂੰ ਆਪਣੇ ਲਾਗੇ ਹੀ ਰੱਖਿਆ, ਮੇਰੇ ਤੇ ਬਹੁਤ ਹੀ ਜ਼ਿਆਦਾ ਕਿਰਪਾ ਕਰਦੇ ਸਨ। ਕਬ ਕਬ ਮੈਂ ਗਮ ਨੂੰ ਨਿਜ ਗ੍ਰਾਮੋ, ਸੰਗਤ ਹਮਰੀ ਆਏ ਸੋ ਤਾਮੋ। ਰਾਮ ਕੋਇਰ ਜੀ ਦੱਸਦੇ ਨੇ ਕਿ ਕਦੇ ਕਦੇ ਮੈਂ ਆਪਣੇ ਪਿੰਡ ਚਲਿਆ ਜਾਂਦਾ ਸੀ ਤੇ ਬਾਬਾ ਬੁੱਢਾ ਜੀ ਦੀ ਸੰਤਾਨ ਦੇ ਵਿੱਚ ਹੋਣ ਦੇ ਕਰਕੇ ਸਾਡੇ ਘਰ ਵੀ ਬਹੁਤ ਹੀ ਸੰਗਤ ਆਉਂਦੀ ਸੀ। ਬਹੁਰ ਸਮੀਪ ਗੁਰੂ ਕੇ ਜਾਵੋ, ਬਹੁ ਬਿਲਾਸ ਹੇਰਤ ਹਰ ਖਾਵੋ। ਰਾਮ ਕੋਇਰ ਜੀ ਦੱਸਦੇ ਨੇ ਕਿ ਥੋੜੇ ਚਿਰ ਤੋਂ ਬਾਅਦ ਫੇਰ ਮੈਂ ਸਤਿਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੀ ਸ਼ਰਨ ਦੇ ਵਿੱਚ ਚਲਿਆ ਜਾਂਦਾ ਸਾਂ। ਬਹੁ ਬਿਲਾਸ ਹੇਰਤ ਹਰ ਖਾਵੋ, ਕਹਿੰਦੇ ਨੇ ਕਿ ਮੈਂ ਆਪਣੀ ਅੱਖਾਂ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਹੀ ਕੌਤਕਾਂ ਨੂੰ ਦੇਖਿਆ। ਦਿਨ ਪ੍ਰਤੀ ਅਧਿਕ ਅਧਿਕ ਅਧਿਕਾਈ, ਸਭ ਸਮਾਜ ਕੋ ਗੁਰੂ ਵਧਾਈ। ਦਿਨ ਪ੍ਰਤੀ ਦਿਨ ਬਹੁਤੇ ਤੋਂ ਬਹੁਤਾ ਜ਼ਿਆਦਾ ਵੱਡਾ ਜਿਹੜਾ ਸਾਜ ਜੋ ਸਮਾਨ ਹੈ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਧਾਇਆ। ਸ਼ਸਤਰ ਤੁਰੰਗਮ ਜੋ ਸਿੱਖ ਲਿਆਵੇ, ਅਰਪੈ ਆਗੈ ਸੀਸ ਨਿਵਾਵੇ। ਭਾਵ ਕੇ ਜਿਹੜਾ ਵੀ ਕੋਈ ਸਿੱਖ ਹਥਿਆਰ ਜਾਂ ਘੋੜਾ ਲੈ ਕੇ ਆਉਂਦਾ ਸੀ ਤੇ ਸਤਿਗੁਰਾਂ ਦੇ ਅੱਗੇ ਸੀਸ ਨਿਵਾਉਂਦਾ ਸੀ, ਗੁਰੂ ਜੀ ਉਹਦੇ ਤੇ ਬੜੇ ਪ੍ਰਸੰਨ ਹੁੰਦੇ ਸਨ। ਹੋਏ ਪ੍ਰਸੰਨ ਦੇ ਖੁਸ਼ੀ ਕਨੇਰੀ, ਪੁਰਵੇ ਤਿਸ ਅਭਿਲਾਖ ਬਡੇਰੀ। ਜਿਹੜਾ ਵੀ ਹਥਿਆਰ ਜਾਂ ਘੋੜਾ ਲਿਆ ਕੇ ਅਰਪਣ ਕਰਦਾ ਸੀ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤੀਆਂ ਜ਼ਿਆਦੀਆਂ ਖੁਸ਼ੀਆਂ ਦਿੰਦੇ ਸਨ ਤੇ ਉਹਦੇ ਮਨ ਦੀ ਜਿਹੜੀ ਵੀ ਕਾਮਨਾ ਹੁੰਦੀ ਸੀ ਉਹ ਸਤਿਗੁਰੂ ਜੀ ਪੂਰੀ ਤਤਸ਼ਿਨ ਹੀ ਕਰਦੇ ਸਨ। ਦੂਰ ਦੂਰ ਤੇ ਨਿਤ ਸਿੱਖ ਆਵੇ, ਦਰਸੈ ਗੁਰੂ ਆਨੰਦ ਉਪ ਜਾਵੇ। ਦੂਰ ਦੂਰ ਤੋਂ ਨਿਤਾ ਪ੍ਰਤੀ ਬਹੁਤੇ ਸਿੱਖ ਆਉਂਦੇ ਸਨ ਤੇ ਆਨੰਦ ਦੇ ਨਾਲ ਆਣ ਕੇ ਸਤਿਗੁਰਾਂ ਦਾ ਦਰਸ਼ਨ ਕਰਦੇ ਸਨ। ਸ੍ਰੀ ਮੁਖ ਤੇ ਸਭ ਮੈਂ ਫੁਰਮਾਵੇ, ਹੈ ਆਇਦ ਜੋ ਲੈ ਕਰ ਆਵੇ। ਜਿਹੜਾ ਕੋਈ ਸਿੱਖ ਸੇਵਕ ਦਰਸ਼ਨਾਂ ਦੇ ਵਾਸਤੇ ਆਉਂਦਾ ਸੀ ਤੇ ਆਪਣੇ ਸ੍ਰੀ ਮੁਖ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੂੰ ਕਹਿੰਦੇ ਸਨ ਕਿ ਜਿਹੜਾ ਵੀ ਸਾਡਾ ਪ੍ਰੇਮੀ ਸਾਡੇ ਵਾਸਤੇ ਹਥਿਆਰ ਜਾਂ ਘੋੜਾ ਲੈ ਕੇ ਆਵੇਗਾ। ਸੋ ਸਿੱਖ ਖੁਸ਼ੀ ਗੁਰੂ ਕੀ ਲੈ ਹੈ, ਮਨ ਬਾਂਛਤ ਪੁਣ ਕਹੋ ਨਾ ਪਿਆ ਹੈ। ਭਾਵ ਕਿ ਸਤਿਗੁਰਾਂ ਨੇ ਸਾਰਿਆਂ ਨੂੰ ਆਖਿਆ ਕਿ ਜਿਹੜਾ ਵੀ ਵਧੀਆ ਘੋੜਾ ਲੈ ਕੇ ਆਵੇਗਾ ਜਾਂ ਸਾਡੇ ਵਾਸਤੇ ਹਥਿਆਰ ਲੈ ਕੇ ਆਵੇਗਾ ਮੈਂ ਉਹਨੂੰ ਬਹੁਤੀਆਂ ਹੀ ਜ਼ਿਆਦੀਆਂ ਖੁਸ਼ੀਆਂ ਦੇਵਾਂਗਾ ਤੇ ਜਿਹੜਾ ਸਾਨੂੰ ਖੁਸ਼ੀ ਦੇਵੇਗਾ ਅਸੀਂ ਉਹਨੂੰ ਖੁਸ਼ੀ ਦੇਵਾਂਗੇ। ਉਹ ਸਿੱਖ ਦੀ ਕੋਈ ਵੀ ਮਨ ਦੀ ਭਾਵਨਾ ਐਸੀ ਨਹੀਂ ਹੈ ਕਿ ਜਿਹੜੀ ਅਸੀਂ ਪੂਰੀ ਨਾ ਕਰਾਂਗੇ। ਭਾਵ ਕਿ ਜਿਸ ਤਰ੍ਹਾਂ ਦੀ ਨੀਤੀ ਸੀ ਸਤਿਗੁਰੂ ਹਰਗੋਬਿੰਦ ਜੀ ਦੀ ਉਹ ਵੀ ਇਸੇ ਤਰ੍ਹਾਂ ਸਿੱਖਾਂ ਸੇਵਕਾਂ ਨੂੰ ਕਹਿੰਦੇ ਸਨ ਕਿ ਸਾਡੇ ਵਾਸਤੇ ਘੋੜੇ ਲੈ ਕੇ ਆਓ ਜਾਂ ਹਥਿਆਰ ਲੈ ਕੇ ਆਓ, ਜਿਹੜਾ ਵੀ ਸਾਡੇ ਵਾਸਤੇ ਘੋੜੇ ਜਾਂ ਹਥਿਆਰ ਲੈ ਕੇ ਆਵੇਗਾ ਅਸੀਂ ਉਹਨੂੰ ਬਹੁਤੀਆਂ ਖੁਸ਼ੀਆਂ ਦੇਵਾਂਗੇ। ਇਸੇ ਤਰੀਕੇ ਦੇ ਨਾਲ ਹੁਣ ਸਤਿਗੁਰੂ ਗੋਬਿੰਦ ਸਿੰਘ ਜੀ ਵੀ ਸਿੱਖਾਂ ਨੂੰ ਇਹੀ ਕਹਿੰਦੇ ਨੇ ਕਿ ਘੋੜੇ ਲੈ ਕੇ ਆਓ ਜਾਂ ਹਥਿਆਰ ਲੈ ਕੇ ਆਓ, ਜਿਹੜਾ ਦੋਵਾਂ ਚੀਜ਼ਾਂ ਦੇ ਵਿੱਚੋਂ ਕੋਈ ਚੀਜ਼ ਲੈ ਕੇ ਆਵੇਗਾ ਅਸੀਂ ਉਹਨੂੰ ਵਧੇਰੀਆਂ ਖੁਸ਼ੀਆਂ ਦੇਵਾਂਗੇ। ਤੇ ਸਿੱਖਾਂ ਸੇਵਕਾਂ ਨੂੰ ਤੇ ਹਮੇਸ਼ਾ ਸਤਿਗੁਰਾਂ ਦੀਆਂ ਖੁਸ਼ੀਆਂ ਦੀ ਲੋੜ ਹੁੰਦੀ ਹੈ, ਇਸ ਕਰਕੇ ਸਿੱਖ ਉਹੀ ਚੀਜ਼ਾਂ ਲੈ ਕੇ ਆਉਂਦੇ ਨੇ ਜਿਹੜੀਆਂ ਕਿ ਸਤਿਗੁਰਾਂ ਨੂੰ ਪ੍ਰਵਾਨ ਹੋਣ। ਦੇਸ਼ ਬਦੇਸ਼ ਵਿਖੇ ਵਿਦਤਾਈ, ਤਨ ਖਰਚੇ ਸਿੱਖ ਜਿੱਤ ਕਿਤ ਜਾਈ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਰਾਂ ਦੇਸ਼ਾਂ ਦੇ ਵਿੱਚ ਇਲਾਕਿਆਂ ਦੇ ਵਿੱਚ ਇਹ ਗੱਲ ਪ੍ਰਗਟ ਹੋ ਗਈ ਹੈ ਕਿ ਸਤਿਗੁਰੂ ਜੀ ਘੋੜਿਆਂ ਦੇ ਉੱਤੇ ਤੇ ਹਥਿਆਰਾਂ ਦੇ ਉੱਤੇ ਪ੍ਰਸੰਨ ਹੁੰਦੇ ਨੇ, ਇਸ ਕਰਕੇ ਜਿਹੜੇ ਸਿੱਖ ਸੇਵਕ ਨੇ ਉਹ ਧਨ ਦਾ ਖਰਚਾ ਕਰਕੇ ਜਾਂ ਘੋੜਾ ਖਰੀਦਦੇ ਨੇ ਜਾਂ ਫਿਰ ਕੋਈ ਹਥਿਆਰ ਲੈਂਦੇ ਨੇ। ਹੈ ਆਯਦ ਖੋਜੈ ਫਿਰ ਘਨੇ, ਅਰ ਭੈਣ ਪ੍ਰੇਮ ਪਗ ਸਨੇ। ਕੋਈ ਘੋੜਾ ਖੋਜ ਕੇ ਲੱਭ ਕੇ ਲਿਆਉਂਦਾ ਤੇ ਕੋਈ ਵਧੀਆ ਹਥਿਆਰ ਲੈ ਕੇ ਆਉਂਦਾ ਤੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਆਣ ਕੇ ਅਰਪਣ ਕੀਤਾ ਜਾਂਦਾ। ਦਿਨ ਪ੍ਰਤੀ ਹੋਏ ਉਤਸਾਹ ਵਿਸਾਲਾ, ਨਿਕਟ ਰਹਿਣ ਲਾਗੇ ਸਿੱਖ ਜਾਲਾ। ਕਵੀ ਜੀ ਲਿਖਦੇ ਨੇ ਕਿ ਨਿੱਤਾ ਪ੍ਰਤੀ ਇਸ ਤਰ੍ਹਾਂ ਦਾ ਵੱਡਾ ਉਤਸ਼ਾਹ ਪੈਦਾ ਹੈ ਹਰ ਇੱਕ ਦੇ ਮਨ ਦੇ ਵਿੱਚ, ਬਹੁਤੇ ਸਾਰੇ ਸਿੱਖ ਸੇਵਕ ਸਤਿਗੁਰਾਂ ਦੇ ਕੋਲ ਰਹਿਣ ਲੱਗੇ। ਸ਼ਾਸਤਰਨ ਵਿਦਿਆ ਕੋ ਅਭਿਆਸ, ਜਿਵ ਸਤਿਗੁਰ ਕੋ ਪਿਖੈ ਬਿਲਾਸ। ਜਿਵੇਂ ਸਤਿਗੁਰਾਂ ਦੇ ਕੌਤਕ ਨੇ ਉਹਨਾਂ ਨੂੰ ਦੇਖਦੇ ਨੇ ਤੇ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਹਥਿਆਰਾਂ ਦੀ ਵਿਦਿਆ ਦਾ ਅਭਿਆਸ ਕੀਤਾ ਜਾਂਦਾ। ਲਵਪੁਰ ਕੀ ਸੰਗਤ ਸਮਦਾਈ, ਅਨਕ ਅਕੋਰਨ ਲੈ ਕਰ ਆਈ। ਕਵੀ ਜੀ ਲਿਖਦੇ ਨੇ ਕਿ ਇੱਕ ਸਮੇਂ ਲਾਹੌਰ ਦੀ ਬਹੁਤੀ ਸਾਰੀ ਸੰਗਤ ਅਨੇਕਾਂ ਕਿਸਮ ਦੀ ਭੇਟਾਂ ਨੂੰ ਲੈ ਕੇ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੀ। ਉੱਤਰ ਵਿਪਾਸਾ ਸਲਤਾ ਪਾਰਾ, ਉਲੰਘੇ ਦੁਆਬਾ ਦੇਸ਼ ਜੋ ਸਾਰਾ। ਲਾਹੌਰ ਦੀ ਸੰਗਤ ਨੇ ਪਹਿਲਾਂ ਬਿਆਸਾ ਦਰਿਆ ਨੂੰ ਪਾਰ ਕੀਤਾ ਹੈ, ਫਿਰ ਅੱਗੇ ਦੁਆਬੇ ਦੇ ਵਿੱਚ ਦੀ ਲੰਘਦੇ ਹੋਏ ਅੱਗੇ ਪਹੁੰਚੇ ਨੇ। ਸੱਤ ਦਰਵ ਤੀਰ ਤਰੀ ਕੋ ਪਾਏ, ਪਾਰ ਪਰੇ ਆਨੰਦਪੁਰ ਆਏ। ਅੱਗੇ ਸਤਲੁਜ ਦਰਿਆ ਨੂੰ ਵੀ ਲੰਘਿਆ ਹੈ ਤੇ ਫਿਰ ਆਨੰਦਪੁਰ ਨਗਰੀ ਦੇ ਵਿੱਚ ਪਹੁੰਚੇ। ਧਰਮਸਾਲ ਮੈਂ ਡੇਰਾ ਕੀਨ, ਭੋਜਨ ਖਾਣ ਦੇਗ ਤੇ ਲੀਨ। ਧਰਮਸ਼ਾਲਾ ਦੇ ਵਿੱਚ ਸੰਗਤ ਨੇ ਜਾ ਕੇ ਡੇਰਾ ਲਾਇਆ ਹੈ ਤੇ ਫਿਰ ਲੰਗਰ ਦੇ ਵਿੱਚੋਂ ਭੋਜਨ ਛਕੇ। ਜਬ ਸਤਿਗੁਰ ਘਰ ਬਾਹਰ ਆਏ, ਲੱਗੀ ਸਭਾ ਮੈਂ ਬੈਠ ਸੁਹਾਏ। ਤੇ ਜਦੋਂ ਸਤਿਗੁਰੂ ਜੀ ਬਾਹਰ ਨਿਕਲ ਕੇ ਦਰਬਾਰ ਦੇ ਵਿੱਚ ਬੈਠੇ, ਵੱਡੀ ਸਾਰੀ ਸਭਾ ਉਸ ਵੇਲੇ ਜੁੜੀ। ਦਰਸ਼ਨ ਕੇਹਿਤ ਸੰਗਤ ਜੋਈ, ਭਈ ਇਕੱਤਰ ਕਿਤਕ ਦਿਨ ਸੋਈ। ਕਵੀ ਜੀ ਲਿਖਦੇ ਨੇ ਕਿ ਬਹੁਤਾ ਸਾਰਾ ਦਿਨ ਚੜ ਗਿਆ ਸੀ, ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਬਹੁਤੀ ਸਾਰੀ ਸੰਗਤ ਜਮ੍ਹਾਂ ਹੋ ਗਈ। ਸੋਹਣੇ ਗੁਰੂ ਜਬ ਆਣ ਬਿਰਾਜੇ, ਬੈਠੇ ਦਰਸ ਦੇਣ ਕੇ ਕਾਜੇ। ਜਦੋਂ ਲਾਹੌਰ ਦੀ ਸੰਗਤ ਨੇ ਸੁਣਿਆ ਕਿ ਸਤਿਗੁਰੂ ਜੀ ਦਰਬਾਰ ਦੇ ਵਿੱਚ ਆਣ ਕੇ ਬਿਰਾਜਮਾਨ ਹੋ ਗਏ ਨੇ, ਦਰਸ਼ਨ ਦੇਣ ਦੇ ਵਾਸਤੇ ਸਤਿਗੁਰੂ ਜੀ ਬੈਠ ਗਏ ਨੇ। ਲੇ ਲੇ ਭੇਟਣ ਪਹੁੰਚੇ ਜਾਈ, ਧਰ ਧਰ ਆਗੇ ਗਰੀਬ ਨਿਵਾਈ। ਤੇ ਜਿਹੜੀ ਸੰਗਤ ਆਈ ਹੋਈ ਸੀ ਲਾਹੌਰ ਦੇ ਵਿੱਚੋਂ, ਉਹ ਸੰਗਤ ਸਾਰੀ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੀ ਹੈ। ਅਨੇਕਾਂ ਕਿਸਮ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਪਣ ਕੀਤੀਆਂ ਗਈਆਂ। ਗੋਤ ਸੁਪਿੱਖੀ ਛਤਰੀ ਏਕ, ਸੋ ਦਰਸ਼ਨ ਕਰ ਜਲਦ ਬਵੇਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਹੌਰ ਦੀ ਸੰਗਤ ਦੇ ਵਿੱਚ ਇੱਕ ਸੁਪਿੱਖੀ ਗੋਤ ਦਾ ਖੱਤਰੀ ਸੀ, ਉਹਨੇ ਵੀ ਆਣ ਕੇ ਸਤਿਗੁਰਾਂ ਦਾ ਦਰਸ਼ਨ ਕੀਤਾ। ਜੋ ਸਤਿਗੁਰੂ ਜੀ ਗਿਆਨ ਦੇ ਸਮੁੰਦਰ ਨੇ, ਇਸ ਦਾ ਨਾਮ ਸੀ ਹਰਜਸ। ਚਾਹਤ ਸੁਤਾ ਕੋ ਅਰਪਣ ਕਰਿਓ, ਹਿਤ ਕਲਿਆਣ ਮਨੋਰਥ ਧਰਿਓ। ਇਸ ਹਰਜਸ ਨੇ ਆਪਣੇ ਮਨ ਦੇ ਵਿੱਚ ਇਸ ਮਨੋਰਥ ਨੂੰ ਧਾਰਨ ਕੀਤਾ ਹੈ ਕਿ ਮੈਂ ਆਪਣੀ ਪੁੱਤਰੀ ਦਾ ਜਿਹੜਾ ਰਿਸ਼ਤਾ ਹੈ ਉਹ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਕਰਦਿਆਂ ਤਾਂ ਕਿ ਮੇਰਾ ਕਲਿਆਣ ਹੋਵੇ। ਇਮ ਮਨ ਚਿਤਵਤ माता पास पहुंचो जाए पूरन निज आस। इस लाहौर दे हरजस ने अपने मन दे विच इस तरह दी धारणा बनाई है ते फिर इस तरह दी अपने मन दी धारणा नूं पूरिया करन दे वास्ते ओ माता गुजरी जी दे कोल ते माता नानकी जी दे कोल पहुंचे। कर बंधन अरदास उचारी तन जा मोह नकेत मजारी। माताओं नूं जाके इस हर जस ने नमस्कार कीती है ते फिर हाथ जोड़ के बेनती करदा है कि माता जी मेरे घर दे विच एक लड़की है मेरी पुत्री। चाहत करियो गुरु की दासी दीन जान जिन ठानो हासी। कहिंदा कि मैं अपनी पुत्री दा जिहड़ा रिश्ता है ओ सतगुरु सच्चे पातशाह जी दे नाल करना चाहुंदा हां। मैं चाहुंदा हां कि मेरी जिहड़ी लड़की है ओ सतगुरां दे चरणां दी दासी बने। दीन जान जिन ठानो हासी। हे माता जी मैनू गरीबड़ा जान के मेरी आखी हुई अर्ज दा मजाक ना उड़ायो। गुर को कर नितान को ताना ओटने ओटन मान निमाना। नाल दी नाल कहिंदा है कि गुरु दा जिहड़ा घर हुंदा है ओह नितान्यां दा तान हुंदा है न्योटियां दी ओट हुंदा है ते निमाण्यां दा मान हुंदा है। ए मन मैं हठ धार बखाना कित लग हम कित गुरु महाना। कहिंदा है कि माता जी मैं अपने मन दे विच इस तरह दे इरादे नूं धारण कीता है कि गुरु दा घर नितान्यां दा तान है न्योटियां दी ओट है निमाण्यां दा मान है। इस गल नूं विचार के मैं तुहाडे चरणां दे विच इस तरह दी बेनती कीती है नहीं ते कित हम लग कित गुरु महाना नहीं ते मैं किथे ते गुरु जी किथे पाव के जोड़ ते नहीं बनदा पर मैं इस तरह दी मन दे विच विचार धारा नूं बना के तां ही तुहाडे चरणां दे विच अर्ज कीती है। किस तरीके दे नाल हरजस ने मातावां दे चरणां दे विच बेनती कीती कवि करतार सिंह जी क्लास वालीए इस तरीके दे नाल अपनी कलम दे नाल बयान करदे ने। हरजस सुपिखिया खतरी सी ओ शहर लाहौर दे आया जी। जीतो जी बेटी ओदी पाग वाली मानो लक्ष्मी रूप वटाया जी। उठ खतरी विच दरबार लगे शगन चोली दसमेश दी पाया जी। फेर जोड़ के हाथ मातावां अगे होया दीन ए बचन सुनाया जी। साहेब जादे दी दासी मैं करां बेटी साहेब जादे दी दासी मैं करां बेटी। पल्ला गल पासीस चुकाया जी। तुसी करो मंजूर करतार सिंगा मैं गरीब उते करो दाया जी। कवि करतार सिंह जी क्लास वाले लिखदे ने के मातावां दे चरणां दे विच बेनती कीती हरि जस ने के कृपा करके मेरी बेनती नूं तुसी प्रवान करो। सुन द्वै मातन ते सनमाना करन सबंध नीक ही माना। ग्रंथाकार भाई संतोख सिंह जी लिखदे ने के दोवां मातावां ने उस हरजस दा बड़ा सन्मान कीता आदर कीता ते उस दे नाल संबंध जोड़न नूं चंगा ही मन्ने। हिम ठहराए सेवर निज आयो बहुर गुरु को दर्शन पायो। इस तरह मातावां दे चरणां दे विच अर्ज करके ते फिर अपना जिथे डेरा लाया सी उथे पहुंचे। हाथ जोर कर ठाड अगारी दासी चाहत करियो तुम्हारी। कवि संतोख सिंह जी लिखदे ने के दूसरे दिन फिर सतगुरु गोविंद सिंह सच्चे पातशाह जी दे दर्शन करन दे वास्ते पहुंचया। हाथ जोर कर ठांड अगारी दासी चाहत करियो तुम्हारी। फिर सतगुरु गोविंद सिंह जी दा दर्शन करके हाथ जोड़ के उन्हां दे सामने खड़ा होया ते अर्ज कीती है कि सच्चे पातशाह मैं अपनी पुत्री नूं तुहाडे चरणां दी दासी बनाउणा चाहुंदा। मम पुत्री को अंगीकारो ਦੀਨ ਬਾਂਧ ਨਿਜ ਬਿਰਦ ਸੰਵਾਰੋ। ਅਰਜ ਕੀਤੀ ਹੈ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕਿ ਕਿਰਪਾ ਕਰਕੇ ਸੱਚੇ ਪਾਤਸ਼ਾਹ ਮੇਰੀ ਪੁੱਤਰੀ ਨੂੰ ਅੰਗੀਕਾਰ ਕਰੋ, ਉਸ ਨੂੰ ਪ੍ਰਵਾਨ ਕਰੋ, ਤੁਸੀਂ ਦੀਨਾਂ ਦੇ ਬੰਦੂ ਹੋ, ਆਪਣੇ ਬਿਰਦ ਦੀ ਲਾਜ ਰੱਖੋ। ਕਾਹੇ ਉਹ ਕਿਰਪਾਲ ਸਮੋ ਆਛੋ ਕੀ ਜੈ ਨੀ ਕੇ ਜਿਵੇਂ ਔਰ ਬਾਂਛੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਲਾਗੋ ਹੀ ਮਾਮਾ ਕਿਰਪਾਲ ਜੀ ਨੇ ਆਖਿਆ ਕਿ ਚੰਗਾ ਸਮਾਂ ਹੈ, ਕੀਜੈ ਨੀਕੇ ਜਿਮ ਔਰ ਬਾਂਚੋ। ਉਸ ਹਰ ਜਸ ਨੂੰ ਮਾਮਾ ਕਿਰਪਾਲ ਜੀ ਕਹਿੰਦੇ ਨੇ ਜਿਸ ਤਰ੍ਹਾਂ ਤੁਸੀਂ ਚੰਗਾ ਸਮਝਦੇ ਹੋ ਓਵੇਂ ਹੋਵੇਗਾ। ਸ੍ਰੀ ਗੁਜਰੀ ਪੂਰਬ ਸਮਝਾਇਓ ਲੀਜੈ ਲਵਪੁਰ ਸਾਕ ਜੋ ਆਇਓ। ਕਿਉਂਕਿ ਮਾਮਾ ਕਿਰਪਾਲ ਜੀ ਨੂੰ ਤੇ ਸਤਿਗੁਰੂ ਗੋਬਿੰਦ ਸਿੰਘ ਜੀ ਨੂੰ ਪਹਿਲਾਂ ਹੀ ਮਾਤਾ ਗੁਜਰੀ ਜੀ ਨੇ ਇਹ ਗੱਲ ਸਮਝਾ ਦਿੱਤੀ ਸੀ ਕਿ ਲਾਹੌਰ ਤੋਂ ਤੁਹਾਡੇ ਵਾਸਤੇ ਰਿਸ਼ਤਾ ਆਇਆ ਹੈ, ਉਸ ਨੂੰ ਪ੍ਰਵਾਨ ਕਰਿਓ। ਲੱਖ ਸ਼ੁਭ ਸਮਾਂ ਸਵਾ ਕੇ ਮਾਹੇ ਖਾਰਕ ਦੀਨ ਗੁਰੂ ਕੇ ਪਾਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚੰਗਾ ਸਮਾਂ ਜਾਣ ਕੇ ਸਭਾ ਦੇ ਵਿੱਚ ਹੀ ਉਸ ਵੇਲੇ ਸਤਿਗੁਰਾਂ ਨੂੰ ਖਾਣ ਦੇ ਵਾਸਤੇ ਛੁਹਾਰਾ ਦਿੱਤਾ। ਅੰਗੀਕਾਰ ਜਵੋ ਕਰ ਲਿਓ ਹਿਰਦੈ ਸੁਪਿਖੀ ਬੋਹਰ ਖਯੋ। ਜਦੋਂ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਛੁਹਾਰੇ ਨੂੰ ਖਾਧਾ ਤੇ ਭਾਵ ਕੇ ਰਿਸ਼ਤਾ ਜਿਹੜਾ ਸੀ ਉਹ ਪ੍ਰਵਾਨ ਕਰ ਲਿਆ, ਉਸ ਵੇਲੇ ਜਿਹੜਾ ਸੁਪਿਖੀ ਸੀ ਖੱਤਰੀ ਉਹ ਬਹੁਤ ਹੀ ਜ਼ਿਆਦਾ ਪ੍ਰਸੰਨ ਹੋਇਆ। ਨਿਕਟ ਮਾਤ ਕੇ ਅਦਕ ਵਧਾਈ ਦੇਤ ਤ੍ਰਿਆਪੁਰ ਕੀ ਸਮੁਦਾਈ। ਜਦੋਂ ਇਸ ਤਰ੍ਹਾਂ ਦੀ ਗੱਲ ਪ੍ਰਗਟ ਹੋਈ ਫਿਰ ਬਹੁਤੀਆਂ ਸਾਰੀਆਂ ਜਿਹੜੀਆਂ ਔਰਤਾਂ ਨੇ ਉਹ ਮਾਤਾ ਜੀ ਨੂੰ ਆਣ ਕੇ ਵਧਾਈਆਂ ਦਿੰਦੀਆਂ। ਸਰਬ ਰੀਤ ਕੇ ਮੰਗਲ ਸਾਜੇ ਲਗ ਦੁੰਦਬ ਕੀ ਨੌਬਤ ਬਾਜੇ। ਹਰ ਇੱਕ ਤਰੀਕੇ ਦੇ ਨਾਲ ਖੁਸ਼ੀਆਂ ਦੇ ਮਾਹੌਲ ਨੂੰ ਪੈਦਾ ਕੀਤਾ ਗਿਆ ਹੈ, ਛੋਟੀਆਂ ਜਿਹੜੀਆਂ ਨੌਬਤਾਂ ਨੇ ਉਹਨਾਂ ਨੂੰ ਵਜਾਇਆ ਗਿਆ। ਜਨਨੀ ਗਣ ਅਨਵਾਇ ਮੋਦਕ ਬੰਟ ਦੀਨ ਉਤਸਵ ਪਾ ਮੋਦਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਾਤਾ ਗੁਜਰੀ ਜੀ ਨੇ ਬਹੁਤੇ ਸਾਰੇ ਲੱਡੂ ਮੰਗਵਾਏ ਨੇ ਤੇ ਖੁਸ਼ੀ ਦੇ ਨਾਲ ਸਾਰਿਆਂ ਨੂੰ ਉਹ ਖੁਸ਼ੀ ਦੇਣ ਵਾਲੇ ਲੱਡੂ ਵਰਤਾ ਦਿੱਤੇ। ਗਾਵਤ ਗੀਤ ਕੋਕਲਾ ਬੈਨੀ ਮਿਲੀ ਆਣ ਗਣ ਪੰਕਜ ਨੈਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਔਰਤਾਂ ਦੇ ਜਿਹੜੇ ਗਲੇ ਨੇ ਉਹ ਕੋਇਲ ਦੀ ਆਵਾਜ਼ ਦੀ ਤਰ੍ਹਾਂ ਸੁਰੀਲੇ ਤੇ ਮਿੱਠੇ ਨੇ, ਉਹਨਾਂ ਨੇ ਆਣ ਕੇ ਗੀਤਾਂ ਨੂੰ ਗਾਉਣਾ ਸ਼ੁਰੂ ਕੀਤਾ ਜੋ ਕਿ ਸ਼ਗਨਾਂ ਦੇ ਗੀਤ ਮੰਨੇ ਜਾਂਦੇ ਨੇ। ਬਸਨ ਬਿਭੂਖਣ ਭੂਖਤ ਅੰਗ ਜ਼ਰੀ ਚੂਨਰੀ ਪਹਿਰ ਸੁਰੰਗ। ਤਰ੍ਹਾਂ ਤਰ੍ਹਾਂ ਦੀਆਂ ਔਰਤਾਂ ਨੇ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਨੂੰ ਤੇ ਗਹਿਣਿਆਂ ਨੂੰ ਆਪਣੇ ਅੰਗਾਂ ਦੇ ਵਿੱਚ ਧਾਰਨ ਕੀਤਾ ਹੈ। ਜ਼ਰੀ ਚੂਨਰੀ ਪਹਿਰ ਸੁਰੰਗ ਪਾਵ ਕੇ ਸੋਹਣੇ ਰੰਗ ਦੀਆਂ ਗੋਟੇਦਾਰ ਚੁੰਨੀਆਂ ਔਰਤਾਂ ਨੇ ਸਿਰ ਤੇ ਲਈਆਂ। ਮੰਗਤ ਗਣ ਜਨ ਦੇਖਣ ਕਰੇ ਮਾਤ ਆਨੰਦ ਬਿਲਾਂਦੈ ਧਰੇ। ਬਹੁਤੇ ਸਾਰੇ ਜਿਹੜੇ ਮੰਗਤੇ ਸੀ ਉਹ ਦਾਨ ਲੈਣ ਦੇ ਵਾਸਤੇ ਆਏ ਨੇ, ਮਾਤਾ ਗੁਜਰੀ ਜੀ ਬਹੁਤ ਜ਼ਿਆਦਾ ਆਨੰਦਿਤ ਨੇ। ਸਾਦਰ ਤਨ ਸਭ ਹਿਨ ਕੋ ਦੇਤ ਪੀਰ ਭੂਰ ਪਰ ਰਹੀ ਨਕੇਤ। ਪਾਵ ਕੇ ਮਾਤਾ ਜੀ ਬਹੁਤਾ ਜ਼ਿਆਦਾ ਮੰਗਤਿਆਂ ਨੂੰ ਧਨ ਦਾ ਦਾਨ ਦਿੰਦੇ ਨੇ, ਰੋਜ਼ ਹੀ ਘਰ ਦੇ ਦਰਵਾਜ਼ੇ ਦੇ ਅੱਗੇ ਮੰਗਤਿਆਂ ਦੀ ਭੀੜ ਜੁੜੀ ਰਹਿੰਦੀ। ਢੋਲ ਕਿਆਣ ਬਜਾਵਤ ਕੋਈ ਕੋਤਰੀ ਗਾਵਤ ਆਨੰਦ ਹੋਈ। ਕੋਈ ਢੋਲਕੀ ਨੂੰ ਵਜਾਉਂਦਾ ਹੈ ਤੇ ਕੋਈ ਔਰਤ ਆਨੰਦ ਦੇ ਨਾਲ ਆਣ ਕੇ ਗਾਉਂਦੀ। ਇਸ ਤੇ ਆਦਿ ਕੀਨ ਉਤਸ਼ਾਹੂ ਗਯੋ ਸੁਖਤਰੀ ਲਵ ਪੁਰਵਾਹੋ। ਭਾਵ ਕੇ ਇਸ ਤਰੀਕੇ ਦੇ ਨਾਲ ਹੋਰ ਵੀ ਬਹੁਤ ਸਾਰੇ ਉਤਸ਼ਾਹ ਪੈਦਾ ਕੀਤੇ ਗਏ ਨੇ। ਉਹ ਜੋ ਹਰਜਸ ਖੱਤਰੀ ਸੀ ਉਹ ਸੰਗਤ ਦੇ ਨਾਲ ਮਿਲ ਕੇ ਲਾਹੌਰ ਪਹੁੰਚੇ। ਪ੍ਰਾਤ ਸ਼ਰੀ ਕਣ ਮੈਂ ਸੁਦ ਦੀਨ ਸਵਨ ਸੁਨਾਵਤ ਮੰਗਲ ਕੀਨ। ਉਸ ਨੇ ਲਾਹੌਰ ਜਾ ਕੇ ਆਪਣੇ ਸ਼ਰੀਕੇ ਬਰਾਦਰੀ ਦੇ ਸਾਰਿਆਂ ਭਰਾਵਾਂ ਨੂੰ ਇਹ ਖਬਰ ਦਿੱਤੀ ਹੈ ਕਿ ਸਤਿਗੁਰਾਂ ਦੇ ਨਾਲ ਮੈਂ ਆਪਣੀ ਲੜਕੀ ਦਾ ਰਿਸ਼ਤਾ ਕਰਕੇ ਆਇਆ ਹਾਂ। ਸਾਰਿਆਂ ਨੇ ਬਹੁਤ ਜ਼ਿਆਦਾ ਖੁਸ਼ੀਆਂ ਮਨਾਈਆਂ। ਬਹੁਰ ਸਲਾਹ ਵਿਆਹ ਕੀ ਠਾਨੀ, ਮਿਲ ਨਰ ਨਾਰਨ ਤਬੈ ਬਖਾਨੀ। ਫਿਰ ਵਿਆਹ ਦੀ ਜਿਹੜੀ ਸਲਾਹ ਹੈ ਉਹ ਕੀਤੀ ਗਈ ਹੈ। ਬਹੁਤਿਆਂ ਸਾਰਿਆਂ ਇਸਤਰੀਆਂ ਤੇ ਪੁਰਸ਼ਾਂ ਨੇ ਉਸ ਵੇਲੇ ਹਰਜਸ ਨੂੰ ਇੰਜ ਆਖਿਆ, ਅਰਜ ਕਰੋ ਗੁਰ ਅਗਰ ਸਿਧਾਰੋ, ਆਪ ਆਏ ਲਵ ਪੁਰੀ ਮਜਾਰੋ। ਸਾਰਿਆਂ ਨੇ ਪ੍ਰੇਰਣਾ ਦਿੱਤੀ ਹੈ ਹਰਜਸ ਨੂੰ ਕਿ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜਾ ਕੇ ਅਰਜ ਕਰ, ਉਹਨਾਂ ਦੇ ਕੋਲ ਜਾ ਕੇ ਕਿ ਕਿਰਪਾ ਕਰਕੇ ਲਾਹੌਰ ਦੇ ਵਿੱਚ ਆਪਣੇ ਪਾਵਨ ਚਰਨਾਂ ਨੂੰ ਪਾਉਣ।
ਆਪਣੀ ਸੰਗਤ ਕਰੋ ਨਿਹਾਲ, ਫੇਰੇ ਫਿਰੋ ਸੋ ਮਿਲ ਨਰ ਜਾਲ।
ਕਹਿੰਦੇ ਨੇ ਕਿ ਜਾ ਕੇ ਅਰਜ ਕਰ ਕਿ ਲਾਹੌਰ ਦੇ ਵਿੱਚ ਤੁਹਾਡੀ ਬਹੁਤੀ ਸੰਗਤ ਵੀ ਰਹਿੰਦੀ ਹੈ, ਇਸ ਕਰਕੇ ਲਾਹੌਰ ਦੇ ਵਿੱਚ ਆਣ ਕੇ ਨਾਲੇ ਤੇ ਸੰਗਤ ਨੂੰ ਦਰਸ਼ਨ ਦੇ ਕੇ ਨਿਹਾਲ ਕਰੋ ਤੇ ਨਾਲੇ ਇੱਥੇ ਆਪਣੇ ਮਹਿਲ ਨੂੰ ਪਾਵ ਕੇ ਲੜਕੀ ਨੂੰ ਵਿਆਹ ਕੇ ਲਾਹੌਰ ਦੇ ਵਿੱਚੋਂ ਲੈ ਜਾਓ।
ਇਮ ਵਿਚਾਰ ਸੁਧਵਾਵੋ ਸਾਹਾ, ਗਮਣਿਓ ਆਪ ਗੁਰੂ ਕੇ ਪਾਹਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਜਿਹੜੀ ਸਲਾਹ ਸੀ ਉਹ ਹਰਜਸ ਨੂੰ ਪਸੰਦ ਆਈ ਹੈ, ਫਿਰ ਉਸਨੇ ਸਾਹੇ ਨੂੰ ਸਦਵਾਇਆ ਹੈ। ਗਮਣਿਓ ਆਪ ਗੁਰੂ ਕੇ ਪਾਹਾ, ਭਾਵ ਕੇ ਸਾਹੇ ਦੀ ਤਰੀਕ ਨੂੰ ਕਢਵਾ ਕੇ ਫਿਰ ਉਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਗਏ।
ਪਹੁੰਚਿਓ ਆਣ ਅਨੰਦਪੁਰ ਸੋਏ, ਸੁਣੀ ਵਿਆਹ ਕੀ ਸੁਧ ਸਭ ਕੋਏ।
ਭਾਵ ਕੇ ਵਿਆਹ ਦੀ ਖਬਰ ਦੇਣ ਦੇ ਵਾਸਤੇ ਉਹ ਅਨੰਦਪੁਰ ਨਗਰੀ ਦੇ ਵਿੱਚ ਜਾ ਪਹੁੰਚਾ।
ਪੂਰਬ ਮਾਤਾ ਕੋ ਸੁਧ ਦਈ, ਸੁਣਤ ਅਨੰਦ ਬਿਲੰਦ ਪਈ।
ਸਾਰਿਆਂ ਤੋਂ ਪਹਿਲਾਂ ਮਾਤਾ ਜੀ ਨੂੰ ਜਾ ਕੇ ਉਸ ਨੇ ਖਬਰ ਦਿੱਤੀ ਹੈ। ਮਾਤਾ ਜੀ ਬਹੁਤ ਹੀ ਜ਼ਿਆਦਾ ਆਨੰਦਿਤ ਹੋਏ।
ਸਾੜ ਮਾਸ ਤ੍ਰੈ ਬਿੰਸ ਪਰਵਿਸ਼ਟੇ, ਨਿਕਸਿਓ ਸਾਹਾ ਦੋਏ ਦਿਸ਼ ਇਸ਼ਟੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹਾੜ ਦੇ ਮਹੀਨੇ ਦੇ 23 ਦਿਨ ਬੀਤੇ ਦਾ ਜਿਹੜਾ ਸਾਹਾ ਸੀ ਉਹ ਨਿਕਲਿਆ, ਭਾਵ ਕੇ ਉਹ ਦਿਨ ਨਿਯਤ ਕੀਤਾ ਗਿਆ ਹੈ।
ਨਿਕਸਿਓ ਸਾਹਾ ਦੋਏ ਦਿਸ਼ ਇਸ਼ਟੇ,
ਭਾਵ ਕੇ ਦੋਹਾਂ ਧਿਰਾਂ ਨੂੰ ਚੰਗਾ ਲੱਗਣ ਵਾਲਾ ਇਹ ਸਾਹਾ ਨਿਕਲਿਆ।
ਬਹੁਰ ਸਪਿਖੀਆ ਗੁਰ ਟਿਗ ਗਯੋ, ਆਪਣੀ ਬਿਨ ਸੁਨਾਵਤ ਪਯੋ।
ਫੇਰ ਸੁਪਿਖੀਆ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ ਹੈ ਤੇ ਆਪਣੇ ਵੱਲੋਂ ਜਾ ਕੇ ਉਹਨੇ ਫਿਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ।
ਲਵਪੁਰ ਕੀ ਸੰਗਤ ਹੈ ਜੇਤੀ, ਹਿਰਦੈ ਕਾਮਣਾ ਤਾਰੈ ਤੇਤੀ।
ਜਾ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕਰਦਾ ਹੈ ਕਿ ਸੱਚੇ ਪਾਤਸ਼ਾਹ, ਲਾਹੌਰ ਦੀ ਜਿੰਨੀ ਵੀ ਸੰਗਤ ਹੈ ਉਸ ਸਾਰੀ ਸੰਗਤ ਦੇ ਮਨ ਦੇ ਵਿੱਚ ਤੁਹਾਡੇ ਦਰਸ਼ਨ ਕਰਨ ਦੀ ਬੜੀ ਲਾਲਸਾ ਹੈ।
ਸਜੈ ਬਰਾਤ ਗੁਰੂ ਨਿਜ ਸਾਰੀ, ਇਸ ਪੁਰ ਆਵੇ ਕਰੁਣਾ ਤਾਰੀ।
ਸਾਰੇ ਇਹ ਗੱਲ ਸੋਚਦੇ ਨੇ ਕਿ ਬਰਾਤ ਦੇ ਸਮੇਤ ਸਜ ਕੇ ਸਤਿਗੁਰੂ ਜੀ ਲਾਹੌਰ ਦੇ ਵਿੱਚ ਪਹੁੰਚਣਗੇ ਤੇ ਸਾਰਿਆਂ ਸੰਗਤਾਂ ਦੇ ਮਨ ਦੀ ਕਾਮਨਾ ਪੂਰੀ ਹੋਏਗੀ।
ਕਰੈ ਟੁਕਾਓ ਵਿਆਹ ਲੈ ਜਾਹੇ, ਇਮ ਚਾਹਤ ਤੁਮ ਸੁਜਸ ਉਮਾ ਹੈ।
ਅਰਜ ਕੀਤੀ ਹੈ ਕਿ ਸਾਰੇ ਦੇ ਸਾਰੇ ਤੁਹਾਡੇ ਜਸ ਨੂੰ ਉਮੰਗ ਦੇ ਨਾਲ ਕਰਕੇ ਇਹ ਕਹਿੰਦੇ ਨੇ ਕਿ ਸਤਿਗੁਰੂ ਜੀ ਲਾਹੌਰ ਦੇ ਵਿੱਚ ਆਉਣ ਕੇ ਇੱਥੇ ਟੁਕਣ ਤੇ ਵਿਆਹ ਕੇ ਆਪਣੀ ਪਤਨੀ ਨੂੰ ਲੈ ਜਾਣ।
ਪ੍ਰਾਤ ਸ਼ਰੀਕਣ ਮੈਂ ਪ੍ਰਣ ਕੀਤਾ, ਲਵਪੁਰ ਮੈਂ ਵਿਆਹੋ ਨਿਜ ਸੁਤਾ।
ਹੱਥ ਜੋੜ ਕੇ ਹਰਜਸ ਕਹਿੰਦਾ ਕਿ ਆਪਣੇ ਸ਼ਰੀਕੇ ਬਰਾਦਰੀ ਦੇ ਭਰਾਵਾਂ ਦੇ ਵਿੱਚ ਮੈਂ ਇਸ ਤਰ੍ਹਾਂ ਦਾ ਪ੍ਰਣ ਕੀਤਾ ਹੈ ਕਿ ਲਾਹੌਰ ਦੇ ਵਿੱਚ ਹੀ ਮੈਂ ਆਪਣੀ ਪੁੱਤਰੀ ਦਾ ਵਿਆਹ ਕਰਾਂਗਾ।
ਆਵੇ ਅਧੀਨ ਰਾਵਰ ਕੇ ਹੈ, ਕਰੀ ਪ੍ਰਤਗਿਆ ਜੇਮ ਰਹੇ।
ਅੱਗੋ ਸੱਚੇ ਪਾਤਸ਼ਾਹ ਤੁਹਾਡੇ ਹੱਥ ਦੇ ਵਿੱਚ ਇਹ ਮੇਰਾ ਕੀਤਾ ਹੋਇਆ ਪ੍ਰਣ ਹੈ ਕਿ ਮੇਰੀ ਪ੍ਰਤਿਗਿਆ ਪੂਰੀ ਹੋਵੇਗੀ ਜਾਂ ਕਿ ਨਹੀਂ ਹੋਵੇਗੀ, ਭਾਵ ਕਿ ਵਿਆਹ ਤੁਸੀਂ ਲਾਹੌਰ ਦੇ ਵਿੱਚ ਆਣ ਕੇ ਕਰੋਗੇ ਜਾਂ ਕਿਤੇ ਹੋਰ, ਇਹ ਤੁਹਾਡੇ ਹੁਕਮ ਦੇ ਵਿੱਚ ਹੈ।
ਸੁਣ ਕਲਗੀ ਤਰ ਤਿਸ ਕੋ ਪਾਥਾ ਇਸ ਥਲ ਹੀ ਪੁਰਮੈ ਅਭਿਲਾਖਾ।
ਜਦੋਂ ਹਰਜਸ ਨੇ ਇਸ ਤਰ੍ਹਾਂ ਦੀ ਬੇਨਤੀ ਕੀਤੀ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਲਗੀ ਤਰ ਭਾਵ ਕੇ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਅੱਗੋਂ ਆਖਿਆ, ਇਸ ਥਲ ਹੀ ਪੁਰਮੈ ਅਭਿਲਾਖਾ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੇਰੀ ਜਿਹੜੀ ਆਸ਼ਾ ਹੈ ਉਹ ਤੇ ਪੂਰੀ ਜ਼ਰੂਰ ਹੋਵੇਗੀ, ਪਰ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਲਾਹੌਰ ਜਾ ਕੇ ਨਹੀਂ ਵਿਆਹ ਕਰਾਵਾਂਗੇ, ਇੱਥੇ ਹੀ ਤੇਰੀ ਆਸ਼ਾ ਪੂਰੀ ਹੋਵੇਗੀ।
ਰਚੈ ਲਾਹੌਰ ਅਨੰਦਪੁਰ ਪਾਸ, ਪ੍ਰਾਤਨ ਸਹਿਤ ਆਣ ਕਰ ਬਾਸ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਉਸ ਲਾਹੌਰ ਦੇ ਵਿੱਚ ਨਹੀਂ ਜਾਣਾ, ਅਸੀਂ ਇੱਥੇ ਅਨੰਦਪੁਰ ਨਗਰੀ ਦੇ ਲਾਗੇ ਹੀ ਇੱਕ ਨਵਾਂ ਲਾਹੌਰ ਨਾਂ ਦਾ ਸ਼ਹਿਰ ਵਸਾਵਾਂਗੇ। ਪ੍ਰਾਤਨ ਸਹਿਤ ਆਣ ਕਰ ਬਾਸ, ਤੂੰ ਆਪਣੇ ਸ਼ਰੀਕੇ ਬਰਾਦਰੀ ਦੇ ਭਰਾਵਾਂ ਦੇ ਸਮੇਤ ਇਸੇ ਲਾਹੌਰ ਦੇ ਵਿੱਚ ਆਣ ਕੇ ਵਸੇ, ਜਿਹਨੂੰ ਅਸੀਂ ਰਚਨਾ।
ਬਣ ਬਾਜ਼ਾਰ ਬਸੈ ਨਰ ਕਨੇ, ਸੁਤ ਬਣਤਾ ਪਰਵਾਰ ਸਨੇ।
ਸਤਿਗੁਰੂ ਜੀ ਕਹਿੰਦੇ ਨੇ ਨਵਾਂ ਲਾਹੌਰ ਬਣਾਵਾਂਗੇ ਜਿਹਦੇ ਵਿੱਚ ਬਹੁਤੇ ਸਾਰੇ ਲੋਕ ਵਸਣਗੇ, ਗਲੀਆਂ ਬਾਜ਼ਾਰ ਵੀ ਬਹੁਤੇ ਸਾਰੇ ਬਣਗੇ। ਸੁਤ ਬਣਤਾ ਪਰਵਾਰਨ ਸਨੇ, ਭਾਵ ਕੇ ਧੀਆਂ ਪੁੱਤਰਾਂ ਤੇ ਪਰਿਵਾਰਾਂ ਦੇ ਸਮੇਤ ਇੱਥੇ ਬਹੁਤੇ ਲੋਕ ਵਸਣਗੇ।
ਲਵਪੁਰ ਕੀ ਰਚਨਾ ਬਰ ਪਾਰੀ, ਤਿਸ ਦਿਨ ਤੋਂ ਇਹ ਦਿਖਾਵੇ ਸਾਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿਸ ਤਰ੍ਹਾਂ ਦੀ ਲਾਹੌਰ ਦੀ ਰਚਨਾ ਹੈ, ਜਿਸ ਤਰ੍ਹਾਂ ਦੀਆਂ ਗਲੀਆਂ ਤੇ ਜਿਸ ਤਰ੍ਹਾਂ ਦੇ ਬਾਜ਼ਾਰ ਲਾਹੌਰ ਦੇ ਵਿੱਚ ਨੇ, ਉਸੇ ਤਰ੍ਹਾਂ ਦੀ ਰਚਨਾ ਇੱਥੇ ਵੀ ਹੋਵੇਗੀ, ਤਿਸ ਦਿਨ ਤੋਂ ਇਹ ਦਿਖਾਵਾਂ ਸਾਰੀ। ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਕੁਝ ਦਿਨ ਇੱਥੇ ਰਹਿ, ਅਸੀਂ ਸਾਰੀ ਤੈਨੂੰ ਇਹ ਰੀਤੀ ਦਿਖਾਵਾਂਗੇ।
ਤੇਰੀ ਹੋਏ ਪ੍ਰਤਿਗਿਆ ਪੂਰੀ, ਕਰੋ ਵਿਆਹ ਇਸ ਥਲ ਬਿਦਰੂਰੀ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਤੇਰਾ ਕੀਤਾ ਹੋਇਆ ਜਿਹੜਾ ਪ੍ਰਣ ਹੈ, ਤੇਰੀ ਜਿਹੜੀ ਕੀਤੀ ਹੋਈ ਪ੍ਰਤਿਗਿਆ ਹੈ, ਉਹ ਵੀ ਪੂਰੀ ਹੋਵੇਗੀ ਤੇ ਵਿਆਹ ਉਸ ਲਾਹੌਰ ਦੇ ਵਿੱਚ ਨਹੀਂ ਕੀਤਾ ਜਾਵੇਗਾ, ਇਸ ਨਵੇਂ ਬਣਨ ਵਾਲੇ ਲਾਹੌਰ ਦੇ ਵਿੱਚ ਹੀ ਹੋਵੇਗਾ।
ਸੁਣ ਬੋਲਿਓ ਖੱਤਰੀ ਕਰ ਜੋਰੇ, ਵਿਆਹ ਵਿਖੇ ਅਬ ਬਾਸਰ ਥੋਰੇ।
ਅੱਗੋਂ ਹੱਥ ਜੋੜ ਕੇ ਹਰਜਸ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਵਿਆਹ ਵਿਖੇ ਅਬ ਬਾਸਰ ਥੋਰੇ, ਵਿਆਹ ਹੋਣ ਦੇ ਵਿੱਚ ਜਿਹੜਾ ਸਮਾਂ ਹੈ ਉਹ ਬਹੁਤ ਜ਼ਿਆਦਾ ਥੋੜਾ ਰਹਿ ਗਿਆ।
ਦੋਏ ਮਾਸ ਅਬ ਰਹੇ ਪਛਾਨੋ, ਸਾੜ ਤ੍ਰਿਵਿੰਸਤ ਸਾਹਾ ਜਾਨੋ।
ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਸੱਚੇ ਪਾਤਸ਼ਾਹ, ਸਿਰਫ ਦੋ ਹੀ ਮਹੀਨੇ ਬਾਕੀ ਰਹਿੰਦੇ ਨੇ,
ਸਾੜ ਤ੍ਰਿਵਿੰਸਤ ਸਾਹਾ ਜਾਨੋ, ਭਾਵ ਕੇ ਹਾੜ ਦੀ 23 ਦਾ ਜਿਹੜਾ ਸਾਹਾ ਹੈ ਉਹ ਨਿਕਲਿਆ, ਦੋ ਮਹੀਨੇ ਰਹਿੰਦੇ ਨੇ।
ਰਾਵਰ
ਕੋ ਲਵਪੁਰ ਕਬ ਬਸੈ, ਐਸ ਨ ਹੋਏ ਮੋਹੇ ਨਰ ਹਸੈ।
ਤੇ ਸੱਚੇ ਪਾਤਸ਼ਾਹ, ਦੋ ਮਹੀਨਿਆਂ ਦੇ ਵਿੱਚ ਨਵਾਂ ਲਾਹੌਰ ਸ਼ਹਿਰ ਪਤਾ ਨੀ ਕਦੋਂ ਵਸੇਗਾ। ਸੱਚੇ ਪਾਤਸ਼ਾਹ, ਦੇਖਿਓ ਕਿਤੇ ਐਸਾ ਨਾ ਹੋਵੇ ਕਿ ਸ਼ਰੀਕੇ ਦੇ ਵਿੱਚ ਮੇਰਾ ਲੋਕ ਮਜ਼ਾਕ ਉਡਾਉਣ।
ਬੋਲੇ ਕਲਗੀ ਤਾਰੇ ਔਰ ਪਾਵੇ, ਹਮ ਲਾਹੌਰ ਤਤਕਾਲ ਬਸਾਵੇ।
ਜਦੋਂ ਉਸਨੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਦੀ ਬੇਨਤੀ ਕੀਤੀ, ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਪਣੇ ਮਨ ਪਾਉਂਦੀ ਗੱਲ ਕੀਤੀ, ਭਾਵ ਕਿ ਆਪਣੇ ਮਨ ਪਾਉਂਦਾ ਬਚਨ ਕੀਤਾ। ਕਹਿੰਦੇ ਨੇ ਹਮ ਲਾਹੌਰ ਤਤਕਾਲ ਬਸਾਵੇ। ਸਤਿਗੁਰੂ ਜੀ ਕਹਿੰਦੇ ਨੇ ਕਿ ਦੋ ਮਹੀਨੇ ਤੇ ਬਹੁਤ ਹੁੰਦੇ ਨੇ, ਅਸੀਂ ਇਸ ਸਮੇਂ ਦੇ ਦੌਰਾਨ ਹੀ ਤਤਕਾਲ ਹੀ ਲਾਹੌਰ ਨੂੰ ਵਸਾ ਲਵਾਂਗੇ।
ਜਬ ਬਸ ਜਾਏ ਲਿਆਏ ਪਰਿਵਾਰ, ਕੀਜੈ ਸਭ ਸਮਾਜ ਅਬ ਤਿਆਰ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਲਾਹੌਰ ਵਸ ਜਾਏਗਾ, ਫਿਰ ਤੂੰ ਆਪਣੇ ਪਰਿਵਾਰ ਨੂੰ ਇੱਥੇ ਲੈ ਆਵੇਂ। ਕੀਜੈ ਸਭ ਸਮਾਜ ਅਬ ਤਿਆਰ, ਅਸੀਂ ਸਾਰੇ ਸਾਜੋ ਸਮਾਨ ਨੂੰ ਛੇਤੀ ਤਿਆਰ ਕਰਾਂਗੇ।
ਬਸਿਓ ਦੇਖ ਕੈ ਸਦਨ ਸਜਾਵੋ, ਪ੍ਰਾਤਨ ਸਹਿਤ ਬਹੁਰ ਚਲ ਆਵੋ।
ਸਤਿਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਕਿ ਜਿੰਨਾ ਚਿਰ ਲਾਹੌਰ ਨਵਾਂ ਅਸੀਂ ਸ਼ਹਿਰ ਨਹੀਂ ਵਸਾਉਂਦੇ, ਤੂੰ ਉਨਾ ਚਿਰ ਤੱਕ ਇੱਥੇ ਹੀ ਰੁਕ, ਤੇ ਜਦੋਂ ਸ਼ਹਿਰ ਵਸੇਗਾ ਫਿਰ ਤੂੰ ਆਪਣੇ ਘਰ ਜਾਵੇਂ, ਤੇ ਫਿਰ ਸਾਰੇ ਪਰਿਵਾਰ ਨੂੰ ਤੇ ਬਰਾਦਰੀ ਦੇ ਲੋਕਾਂ ਨੂੰ ਇਸ ਨਵੇਂ ਬਣੇ ਹੋਏ ਲਾਹੌਰ ਦੇ ਵਿੱਚ ਲੈ ਕੇ ਆਵੇਂ। ਇਸ ਤਰੀਕੇ ਦੇ ਨਾਲ ਉਸ ਵੇਲੇ ਵਾਪਰੇ।
ਸਤਿਗੁਰਾਂ ਨੇ ਕਰ ਮਨਜ਼ੂਰ ਲਿਆ, ਹਰ ਜਸਨਾ ਹਿਰਦੈ ਸਮਾਵਣਾ ਏ, ਕੀਤੀ ਬੇਨਤੀ ਫੇਰ ਵਿਆਹੁਣ ਗੁਰ ਜੀ ਤੁਸਾਂ ਆਪ ਲਾਹੌਰ ਵਿੱਚ ਆਵਣਾ ਏ। ਸਤਿਗੁਰਾਂ ਕਹਿਆ ਏ ਨਾ ਗੱਲ ਹੋਣੀ, ਅਸਾਂ ਪੈਰ ਲਾਹੌਰ ਨਾ ਪਾਵਣਾ ਏ, ਅਸੀਂ ਨਵਾਂ ਲਾਹੌਰ ਰਚਾ ਲਾਂਗੇ ਤੇਰੇ ਮਨ ਦੀ ਇਹੋ ਜੇ ਪਾਵਣਾ ਏ। ਤੁਸਾਂ ਸਣੇ ਕੁਟੰਬ ਦੇ ਆ ਜਾਣਾ, ਹੁਣ ਦਿਨ ਜਿਹੜਾ ਮਿਥ ਜਾਵਣਾ ਏ। ਸਤ ਬਚਨ ਕਹਿ ਕੇ ਹਰ ਜਸ ਰੁਕਿਆ, ਹੜ ਤੀਵਾ ਦਿਨ ਸੁਹਾਵਣਾ ਏ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਆਖਿਆ ਕਿ ਜਿਹੜਾ ਦਿਨ ਮਿਥਿਆ ਗਿਆ ਹੈ, ਭਾਵ ਕਿ ਹੜ ਦੀ ਤੇਈ ਦਾ, ਉਹੀ ਦਿਨ ਮਿਥਿਆ ਰਹੇਗਾ। ਸਤਿਗੁਰੂ ਜੀ ਕਹਿੰਦੇ ਨੇ ਕਿ ਲਾਹੌਰ ਦੇ ਵਿੱਚ ਨਹੀਂ ਜਾਣਾ, ਪਰ ਨਵਾਂ ਲਾਹੌਰ ਇੱਥੇ ਜ਼ਰੂਰ ਵਸਾਵਾਂਗੇ, ਕਿਉਂਕਿ ਤੇਰੇ ਮਨ ਦੀ ਇਹ ਭਾਵਨਾ ਹੈ ਕਿ ਲਾਹੌਰ ਦੇ ਵਿੱਚ ਵਿਆਹ ਹੋਵੇ।
ਤਿਸ ਟਿਕਾਏ ਸ੍ਰੀ ਗੁਰ ਫੁਰਮਾਏ, ਬ੍ਰਿੰਦ ਹੁਕਮ ਨਾਮੇ ਲਿਖਵਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦਾ ਬਚਨ ਕਹਿ ਕੇ ਸਤਿਗੁਰਾਂ ਨੇ ਉਸ ਨੂੰ ਉੱਥੇ ਟਿਕਾਇਆ ਤੇ ਫਿਰ ਆਪਣੇ ਵੱਲੋਂ ਬਹੁਤੇ ਸਾਰੇ ਹੁਕਮਨਾਮੇ ਲਿਖਵਾਏ।
ਨਿਕਟ ਨਿਕਟ ਪੁਰ ਕੇ ਸਮਦਾਏ, ਸਵਣ ਮੇ ਤਤਕਾਲ ਪਠਾਏ।
ਨੇੜੇ ਨੇੜੇ ਜਿੰਨੇ ਵੀ ਨਗਰ ਸਨ, ਉਹਨਾਂ ਸਾਰਿਆਂ ਦੇ ਵਿੱਚ ਤਤਕਾਲ ਹੀ ਹੁਕਮਨਾਮੇ ਲਿਖ ਕੇ ਭੇਜੇ ਗਏ।
ਜੋ ਸਿੱਖ ਹੋਏ ਕਰੈ ਵਿਵਹਾਰ, ਸੋ ਅਭਿਆਏ ਗੁਰੂ ਦਰਬਾਰ।
ਜਿਨ੍ਹਾਂ ਹੁਕਮਨਾਮਿਆਂ ਦੇ ਵਿੱਚ ਇਹ ਬਚਨ ਲਿਖੇ ਹੋਏ ਸਨ ਕਿ ਜਿਹੜਾ ਵੀ ਕੋਈ ਗੁਰੂ ਦਾ ਸਿੱਖ ਵਿਹਾਰ ਦਾ ਕੰਮ ਕਰਦਾ ਹੈ, ਉਹ ਗੁਰੂ ਦੇ ਦਰਬਾਰ ਦੇ ਵਿੱਚ ਪਹੁੰਚੇ।
ਲੇ ਪਹੁੰਚੋ ਜਿਸ ਢਿੱਗ ਧਨ ਹੋਏ, ਆਣ ਦੁਕਾਨ ਕਰੈ ਨਰ ਸੋਏ।
ਹੁਕਮਨਾਮਿਆਂ ਦੇ ਵਿੱਚ ਲਿਖਿਆ ਹੋਇਆ ਕਿ ਜਿਹਦੇ ਕੋਲ ਵੀ ਧਨ ਪਦਾਰਥ ਹੈ, ਉਹ ਆਪਣੇ ਧਨ ਨੂੰ ਲੈ ਕੇ ਇੱਥੇ ਪਹੁੰਚੇ, ਕਿਉਂਕਿ ਅਸੀਂ ਇੱਕ ਨਵੇਂ ਸ਼ਹਿਰ ਦਾ ਨਿਰਮਾਣ ਕਰਨਾ ਹੈ, ਉਹਦੇ ਵਿੱਚ ਦੁਕਾਨਾਂ ਬਣਾਈਆਂ ਜਾਣਗੇ।
ਜਿਸ ਕੇ ਸਦਨ ਦਰਬ ਨਹੀਂ ਪਾਏ, ਲੈ ਗੁਰ ਘਰ ਤੇ ਬਣਜ ਚਲਾਏ।
ਇਸ ਤੋਂ ਇਲਾਵਾ ਹੁਕਮਨਾਮਿਆਂ ਦੇ ਵਿੱਚ ਸਤਿਗੁਰਾਂ ਨੇ ਇਹ ਵੀ ਬਚਨ ਕੀਤਾ ਹੋਇਆ ਕਿ ਜਿਹਦੇ ਕੋਲ ਧਨ ਪਦਾਰਥ ਨਹੀਂ ਹੈ, ਭਾਵ ਕਿ ਮਾਇਆ ਨਹੀਂ ਹੈ, ਉਹ ਵੀ ਆਵੇ ਗੁਰੂ ਘਰ ਦੇ ਵਿੱਚੋਂ, ਉਹਨੂੰ ਵਿਹਾਰ ਕਰਨ ਦੇ ਵਾਸਤੇ ਧਨ ਪ੍ਰਦਾਨ ਕੀਤਾ ਜਾਏਗਾ।
ਵਿਆਹ ਸਮੇਂ ਲੋਕ ਖੁੱਲੇ ਬਾਜ਼ਾਰ, ਮਿਲੇ ਬ੍ਰਿੰਦ ਨਰ ਕਈ ਹਜ਼ਾਰ।
ਲਿਖਿਆ ਹੈ ਹੁਕਮਨਾਮਿਆਂ ਦੇ ਵਿੱਚ ਕਿ 2 ਮਹੀਨੇ ਵਿਆਹ ਦੇ ਵਿੱਚ ਬਾਕੀ ਰਹਿੰਦੇ ਨੇ, ਇਹਨਾਂ ਚਿਰ ਤੱਕ ਸ਼ਹਿਰ ਵੀ ਵਸੇਗਾ ਤੇ ਬਾਜ਼ਾਰ ਵੀ ਖੁੱਲੇਗਾ, ਜਿਨ੍ਹਾਂ ਬਾਜ਼ਾਰਾਂ ਦੇ ਵਿੱਚ ਬਹੁਤੀਆਂ ਦੁਕਾਨਾਂ ਹੋਣਗੀਆਂ, ਇਸ ਕਰਕੇ ਕਈ ਹਜ਼ਾਰ ਲੋਕ ਆਉਣਗੇ।
ਸਭ ਬਿਦ ਘਰ ਹੈ ਬੈਠ ਬਿਵਹਾਰੂ, ਅੰਬਰ ਬ੍ਰਿੰਦ ਪਟੰਬਰ ਚਾਰੂ।
ਸਤਿਗੁਰਾਂ ਨੇ ਹੁਕਮਨਾਮਿਆਂ ਦੇ ਵਿੱਚ ਲਿਖਿਆ ਹੈ ਕਿ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਵਿਹਾਰ ਦੀਆਂ ਦੁਕਾਨਾਂ ਹੋਣਗੀਆਂ, ਭਾਵ ਕੇ ਕੱਪੜੇ ਦੀਆਂ ਬਹੁਤ ਸਾਰੀਆਂ ਦੁਕਾਨਾਂ ਖੁੱਲਣਗੀਆਂ।
ਪਸ਼ੀ ਅੰਬਰ ਬਰ ਬਰਨ ਸੋਨਾਨਾ, ਮੁਕਤਾ ਬ੍ਰਿੰਦ ਪ੍ਰਵਾਲ ਮਹਾਨਾ।
ਇਸ ਤੋਂ ਇਲਾਵਾ ਪਸ਼ਮੀਨੇ ਦੇ ਕੱਪੜੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੇ, ਇਸ ਤੋਂ ਇਲਾਵਾ ਬਹੁਤੇ ਸਾਰੇ ਮੋਤੀ ਤੇ ਪ੍ਰਵਾਲ, ਭਾਵ ਕੇ ਸ੍ਰੇਸ਼ਟ ਮੂੰਗੇ ਹੋਣਗੇ।
ਅਨ ਅਨਕ ਅਰ ਕ੍ਰਿਤ ਮਿਸ਼ਟਾਨਾ, ਆਏ ਸਰਾਫ ਬਜਾਜ ਸੁਜਾਨਾ।
ਸਤਿਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਕਿ ਅੰਨ ਦੀਆਂ ਦੁਕਾਨਾਂ ਹੋਣਗੀਆਂ, ਇਸ ਤੋਂ ਇਲਾਵਾ ਘਿਓ ਤੇ ਮਿੱਠੇ ਪਦਾਰਥ ਵੀ ਦੁਕਾਨਾਂ ਦੇ ਉੱਤੇ ਵਿਕਿਆ ਕਰਨਗੇ। ਜਿਹੜੇ ਸਰਾਫ ਨੇ, ਭਾਵ ਕੇ ਸੋਨੇ ਚਾਂਦੀ ਦੇ ਕੰਮ ਨੂੰ ਜਿਹੜੇ ਕਰਦੇ ਨੇ, ਉਹਨਾਂ ਦੀਆਂ ਦੁਕਾਨਾਂ ਵੀ ਹੋਣਗੀਆਂ। ਇਸ ਤੋਂ ਇਲਾਵਾ ਜਿਹੜੇ ਬਜਾਜ ਨੇ, ਜਿਹੜੇ ਕੱਪੜੇ ਵਾਲੇ ਨੇ, ਉਹਨਾਂ ਦੀਆਂ ਵੀ ਦੁਕਾਨਾਂ ਬਹੁਤ ਹੋਣਗੀਆਂ।
ਏਵ ਹੁਕਮ ਨਾਮੇ ਲਿਖਵਾਏ, ਸਿੱਖ ਮਸੰਦਣ ਪ੍ਰਤੀ ਪਠਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਬਹੁਤੇ ਸਾਰੇ ਹੁਕਮਨਾਮੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਲਿਖਵਾਏ ਨੇ ਤੇ ਮਸੰਦਾਂ ਤੇ ਸਿੱਖਾਂ ਨੂੰ ਹੁਕਮ ਕਰਕੇ ਜਗ੍ਹਾ ਜਗ੍ਹਾ ਦੇ ਉੱਤੇ ਇਹਨਾਂ ਹੁਕਮਨਾਮਿਆਂ ਨੂੰ ਭੇਜਿਆ ਗਿਆ।
ਜਹ ਕਹਿਲੇ ਪਹੁੰਚੇ ਤਤਕਾਲ, ਪਠ ਪਠ ਸਮਝੇ ਕਾਜ ਬਿਸਾਲਾ।
ਭਾਵ ਕੇ ਸਤਿਗੁਰਾਂ ਦੇ ਵੱਲੋਂ ਲਿਖੇ ਹੋਏ ਜਿਹੜੇ ਹੁਕਮਨਾਮੇ ਸੀ ਉਹ ਜਗ੍ਹਾ ਜਗ੍ਹਾ ਦੇ ਉੱਤੇ ਸਿੱਖ ਸੇਵਕ ਤਤਕਾਲ ਹੀ ਲੈ ਕੇ ਪਹੁੰਚੇ ਨੇ ਤੇ ਸਾਰਿਆਂ ਨੇ ਸਤਿਗੁਰਾਂ ਦੇ ਹੁਕਮਨਾਮਿਆਂ ਨੂੰ ਪੜਿਆ ਤੇ ਸਤਿਗੁਰਾਂ ਦੇ ਆਸ਼ੇ ਨੂੰ ਜਾਣਿਆ। ਤਵੈ ਮਸੰਦਨ ਸੰਗਤ ਸਾਰੀ ਗੁਰੂ ਹੁਕਮ ਤੇ ਤੁਰਤ ਹਕਾਰੀ। ਦੂਸਰੀ ਤਰਫ ਮਸੰਦਾਂ ਨੇ ਬਹੁਤੀ ਸਾਰੀ ਸੰਗਤ ਨੂੰ ਸਤਿਗੁਰਾਂ ਦੇ ਹੁਕਮ ਦੇ ਦੁਆਰਾ ਬੁਲਾਇਆ। ਹੁਕਮ ਸੁਣਾਇਓ ਸਭ ਕੇ ਕਾਨ, ਪ੍ਰਥਮ ਵਿਆਹ ਕੋ ਸਭ ਵੱਡ ਜਾਣ। ਸਾਰੀਆਂ ਸੰਗਤਾਂ ਨੂੰ ਮਸੰਦਾਂ ਨੇ ਸੰਦੇਸ਼ਾ ਦਿੱਤਾ ਹੈ ਕਿ ਸਾਰਿਆਂ ਤੋਂ ਪਹਿਲਾਂ ਇਹ ਜਿਹੜਾ ਕਾਰਜ ਹੈ ਇਹ ਵੱਡਾ ਹੈ ਕਿ ਵਿਆਹ ਸਤਿਗੁਰਾਂ ਦਾ ਹੋਣਾ ਹੈ, ਇਸ ਕਰਕੇ ਵੱਡਾ ਉਤਸਵ ਹੋਵੇਗਾ। ਦੇਖੋ ਸਰਬ ਵਿਆਹ ਕੀ ਲੀਲਾ, ਪੁਣ ਖਾਟੋ ਤਨ ਲਾਭ ਗਹੀਲਾ। ਮਸੰਦਾਂ ਨੇ ਆਖਿਆ ਕਿ ਦੋ ਤਰ੍ਹਾਂ ਦੇ ਫਾਇਦੇ ਹੋਣਗੇ। ਇੱਕ ਤੇ ਸਤਿਗੁਰਾਂ ਦੇ ਹੁਕਮ ਦੇ ਨਾਲ ਨਵਾਂ ਸ਼ਹਿਰ ਲਾਹੌਰ ਵਸਣਾ ਹੈ, ਜਿਹਦੇ ਵਿੱਚ ਬਾਜ਼ਾਰ ਤੇ ਦੁਕਾਨਾਂ ਖੁੱਲਣਗੀਆਂ, ਜਿਨ੍ਹਾਂ ਦੁਕਾਨਾਂ ਦੇ ਵਿੱਚੋਂ ਬਹੁਤਾ ਲਾਭ ਵੀ ਹੋਵੇਗਾ ਤੇ ਦੂਸਰਾ ਜਿਹੜਾ ਸਤਿਗੁਰਾਂ ਦੇ ਵਿਆਹ ਦਾ ਉਤਸਵ ਹੈ ਉਹ ਵੀ ਦੇਖਿਆ ਜਾਏਗਾ।
ਕੇਤਕ ਬਾਸਰ ਬਾਸਾ ਕਰੀਏ, ਦਰਸੋ ਗੁਰ ਨਿਜ ਭਲਾ ਵਿਚਰੀਏ।
ਸਾਰਿਆਂ ਨੂੰ ਇਸ ਤਰ੍ਹਾਂ ਦੇ ਮਸੰਦਾਂ ਦੇ ਸੰਦੇਸ਼ੇ ਦਿੱਤੇ ਨੇ, ਕੇਤਕ ਬਾਸਰ ਬਾਸਾ ਕਰੀਏ, ਭਾਵ ਕੇ ਬਹੁਤੇ ਸਾਰੇ ਦਿਨ ਤੁਸੀਂ ਉੱਥੇ ਜਾ ਕੇ ਵਾਸਾ ਕਰੋ। ਦਰਸੋ ਗੁਰ ਨਿਜ ਭਲਾ ਵਿਚਰੀਏ, ਸਤਿਗੁਰਾਂ ਦਾ ਨਾਲੇ ਦਰਸ਼ਨ ਕਰੋ ਤੇ ਨਾਲੇ ਤੁਹਾਡਾ ਇਸ ਤਰ੍ਹਾਂ ਕਰਨ ਦੇ ਨਾਲ ਭਲਾ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਸੁਣ ਸੁਣ ਗੁਰ ਕੇ ਬਚਨ ਕੋ, ਗਨੀ ਗਰੀਬ ਵਿਸਾਲ। ਵਿਆਹ ਉਚਾਹ ਪਛਾਣ ਕੇ ਗਵਣ ਠਾਣ ਤਤਕਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਸੁਣ ਕੇ ਸਤਿਗੁਰਾਂ ਦੇ ਬਚਨਾਂ ਨੂੰ ਜਿੰਨੇ ਵੀ ਅਮੀਰ ਤੇ ਗਰੀਬ ਨੇ ਉਹਨਾਂ ਸਾਰਿਆਂ ਨੇ ਤਤਕਾਲ ਹੀ ਅਨੰਦਪੁਰ ਨੂੰ ਆਉਣ ਦੀ ਤਿਆਰੀ ਕੀਤੀ ਹੈ ਵੱਡੇ ਉਤਸ਼ਾਹ ਦੇ ਨਾਲ।
ਅਨਕ ਬਨ ਕਰੋ ਪਰ ਤੇ ਆਏ, ਸਕਲ ਪਾਂਤ ਕੋ ਸੌਦਾ ਲਿਆਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਹੜੇ ਬਾਣੀਏ ਸੀ ਉਹ ਰੋਪੜ ਨਗਰ ਤੋਂ ਆਏ ਨੇ, ਅਨੇਕਾਂ ਤਰ੍ਹਾਂ ਦਾ ਉਹ ਸੌਦਾ ਨਾਲ ਲੈ ਕੇ ਆਏ।
ਪੋਰੇ ਹੁਸ਼ਿਆਰ ਆਦ ਜੇ ਹੋਤੇ, ਤਿੰਨ ਮੇ ਤੇ ਆਵਤ ਪਾਏ ਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਵੀ ਬਹੁਤੇ ਸਾਰੇ ਪਹੁੰਚੇ ਨੇ। ਤਿੰਨ ਮੈਂ ਪੇ ਆਵਤ ਇੱਥੇ, ਭਾਵ ਕੇ ਇੱਧਰ ਭਾਵ ਕੇ ਅਨੰਦਪੁਰ ਦੇ ਵਿੱਚ ਹੁਸ਼ਿਆਰਪੁਰ ਤੋਂ ਵੀ ਬਹੁਤ ਪਹੁੰਚੇ।
ਕੇਤਕ ਗੁਰ ਸਿੱਖ ਸੰਗਤ ਆਵੇ, ਤਿੰਨ ਕੇ ਸੰਗ ਅਪਰ ਮਿਲ ਜਾਵੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੇਤਕ ਗੁਰ ਸਿੱਖ ਸੰਗਤ ਆਵੇ, ਬਹੁਤੀ ਸਾਰੀ ਸਿੱਖ ਸੰਗਤ ਆਉਂਦੀ ਹੈ, ਤਿੰਨ ਕੇ ਸੰਗ ਆਪਣ ਮਿਲ ਜਾਵੇ। ਸਿੱਖ ਸੰਗਤ ਤੋਂ ਇਲਾਵਾ ਬਹੁਤੇ ਸਾਰੇ ਜਿਹੜੇ ਹੋਰ ਲੋਕ ਨੇ ਉਹ ਵੀ ਆਣ ਕੇ ਨਾਲ ਮਿਲ ਜਾਂਦੇ ਨੇ।
ਤਨ ਖਾਟ ਹੈਗੇ ਕਰਕੇ ਵਿਵਹਾਰੋ, ਮੇਲਾ ਲਾਗੇ ਕਈ ਹਜ਼ਾਰੋ।
ਸਾਰਿਆਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੀ ਧਾਰਨਾ ਹੈ ਕਿ ਬਹੁਤਾ ਸਾਰਾ ਧਨ ਖੱਟਿਆ ਜਾਵੇਗਾ ਵਿਹਾਰ ਕਰਕੇ, ਮੇਲਾ ਲੱਗੇ ਕਈ ਹਜ਼ਾਰੋ, ਕਿਉਂਕਿ ਸਤਿਗੁਰਾਂ ਦੇ ਵਿਆਹ ਦਾ ਉਤਸਵ ਹੈ, ਇਸ ਕਰਕੇ ਸੰਗਤਾਂ ਦਾ ਬਹੁਤ ਸਾਰਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਹੋਵੇਗਾ।
ਸੁਣ ਸੁਣ ਨਗਰ ਸਿਰੰਦ ਬਡੇਰੇ, ਟੈਂ ਵਿਵਹਾਰੀ ਮਿਲੇ ਕਨੇਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸੁਣ ਸੁਣ ਕੇ ਇਸ ਗੱਲ ਨੂੰ ਸਰੰਦ ਨਗਰ ਤੋਂ ਵੀ ਬਹੁਤ ਸਾਰੇ ਵਿਹਾਰ ਕਰਨ ਵਾਲੇ ਵਪਾਰੀ ਪਹੁੰਚੇ।
ਬਡੋ ਬਾਜ਼ਾਰ ਤਹਾਂ ਤੇ ਆਇਓ, ਬਣਜ ਹੇਤ ਸੌਦਾ ਵੱਢ ਲਿਆਇਓ।
ਭਾਵ ਕੇ ਸਰੰਦ ਦੇ ਵਿੱਚੋਂ ਬਹੁਤੇ ਸਾਰੇ ਜਿਹੜੇ ਵਪਾਰੀ ਨੇ ਉਹ ਲੈ ਕੇ ਆਏ ਨੇ ਆਪਣੇ ਸੌਦੇ ਨੂੰ ਵੇਚਣ ਦੇ ਲਈ।
ਕੇਤਕ ਸਿੱਖ ਦਰਬ ਤੇ ਹੀਨੇ, ਸੁਣ ਗੁਰ ਹੁਕਮ ਹਰਖ ਔਰ ਕੀਨੇ।
ਇਸ ਤੋਂ ਇਲਾਵਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਈ ਸਿੱਖ ਐਸੇ ਨੇ ਜਿਹੜੇ ਕਿ ਮਾਇਆ ਤੋਂ ਸੱਖਣੇ ਨੇ ਤੇ ਸਤਿਗੁਰਾਂ ਦੇ ਹੁਕਮ ਨੂੰ ਸੁਣ ਕੇ ਉਹ ਵੀ ਆਏ, ਕਿਉਂਕਿ ਸਤਿਗੁਰਾਂ ਨੇ ਇਹ ਬਚਨ ਕੀਤਾ ਹੈ ਕਿ ਜਿਹਦੇ ਕੋਲ ਮਾਇਆ ਨਹੀਂ ਹੈ ਉਹ ਵੀ ਆਵੇ। ਅਸੀਂ ਗੁਰੂ ਘਰ ਦੇ ਵਿੱਚੋਂ ਉਹਨੂੰ ਵਿਹਾਰ ਚਲਾਉਣ ਦੇ ਵਾਸਤੇ ਮਾਇਆ ਪ੍ਰਦਾਨ ਕਰਾਂਗੇ।
ਗੁਰ ਕਰ ਤੇ ਤਨ ਲੇਹ ਸੁਖਾਰੇ, ਖਾਟੇ ਲਾਭ ਕਰੇ ਬਿਵਹਾਰੇ।
ਜਿਨ੍ਹਾਂ ਸਿੱਖਾਂ ਦੇ ਕੋਲ ਮਾਇਆ ਨਹੀਂ ਹੈ, ਉਹਨਾਂ ਨੇ ਵੀ ਮਨ ਦੇ ਵਿੱਚ ਇਸ ਤਰ੍ਹਾਂ ਦੀ ਸੋਚ ਸੋਚੀ ਹੈ ਕਿ ਸਤਿਗੁਰਾਂ ਦੇ ਹੁਕਮ ਦੇ ਮੁਜਬ ਗੁਰੂ ਘਰ ਦੇ ਵਿੱਚੋਂ ਧਨ ਦਿੱਤਾ ਜਾਵੇਗਾ ਤੇ ਜਿਸ ਧਨ ਦੇ ਨਾਲ ਚੀਜ਼ਾਂ ਵਸਤੂਆਂ ਖਰੀਦ ਕੇ ਫਿਰ ਉਹਨਾਂ ਨੂੰ ਅੱਗੇ ਵੇਚ ਕੇ ਲਾਭ ਦੀ ਪ੍ਰਾਪਤੀ ਕੀਤੀ ਜਾਵੇਗੀ। ਉਤਸਵ ਮਹਾ ਵਿਆਹ ਕੋ ਹੋਵੇ ਬਹੁ ਦਿਨ ਲੱਗ ਗੁਰ ਦਰਸ਼ਨ ਜਿਉਵੇ। ਇਸ ਤੋਂ ਇਲਾਵਾ ਵਿਆਹ ਦਾ ਜਿਹੜਾ ਉਤਸਵ ਹੈ ਉਹ ਬਹੁਤ ਵੱਡਾ ਹੋਵੇਗਾ, ਬਹੁਤੇ ਦਿਨ ਸਤਿਗੁਰਾਂ ਦੇ ਲਾਗੇ ਰਹਿ ਕੇ ਸਤਿਗੁਰਾਂ ਦੇ ਦਰਸ਼ਨਾਂ ਦਾ ਆਨੰਦ ਵੀ ਮਾਣਿਆ ਜਾਵੇਗਾ। ਇਸ ਤਰ੍ਹਾਂ ਸਾਰੇ ਆਪੋ ਆਪਣੇ ਮਨਾਂ ਦੇ ਵਿੱਚ ਵਿਚਾਰਾਂ ਕਰਦੇ ਨੇ ਤੇ ਸਾਰੇ ਦੇ ਸਾਰੇ ਸਤਿਗੁਰਾਂ ਦੇ ਹੁਕਮ ਦੇ ਅਨੁਸਾਰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ ਰਹੇ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ। ਮੈਂ ਇੱਥੇ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾ ਚੁੱਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨਿਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪ੍ਰਣਾਮ।
ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠਿਆ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰੁਣਾ ਉਨ ਦਾਵੈ ਤਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ। ਸਤਿਗੁਰੂ ਬਾਲਕ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੇ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰਿਆ ਜਿਨ੍ਹਾਂ ਨੇ ਕਲਯੁਗ ਵਿੱਚ ਸੁੱਚ ਸੋ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰਿਆ ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਏ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀ, ਉਹ ਅਸੀਂ ਸਦਾ ਹੀ ਭੁੱਲਣ ਹਾਰ ਹਾਂ, ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ, ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ, ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ, ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ, ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿੱਚ ਗਰੀਬ ਨਵਾਜ਼ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡਿਆਂ ਮਨਾਂ ਤੇ ਵਸਾਉਣਾ, ਯੁੱਗਾਂ ਪਰਿਅੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀਏ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ, ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਦੀ ਇਕਾਗਰਤਾ ਬਖਸ਼ੋ, ਨਾ ਵਿਸਰੋ ਨਾ ਵਿਸਾਰੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।